ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਹਿਰਦੈ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵਾ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤੀ ਪਰਕਾਸ਼ਕ ਸ੍ਰੀ ਹਰ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਰ ਪੌਣ ਪੌਣ ਸੀਸਾ ਪੌਣ ਪੌਣ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤ ਹਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਦੋਹਰਾ ਲਾਲੋ ਚੱਲ ਤਿਓ ਮਿਲਤ ਤਬਾ ਪੈਸੇ ਪੰਚ ਨਲੇਰ ਆਪਣੀ ਦਿਸਤੇ ਭੇਟ ਦੀ ਬੋਲਿਓ ਮੁਕਤੇ ਫੇਰ ਲਾਲੋ ਚੱਲ ਤਿਓ ਮਿਲ ਤਬਾ ਪੈਸੇ ਪੰਚ ਨਲੇਰ ਆਪਣੀ ਦਿਸਤੇ ਭੇਟ ਦੀ ਬੋਲਿਓ ਮੁਖਤੇ ਫੇਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਸਾਧੋ ਗੋਬਿੰਦ ਕੇ ਗੁਣ ਗਾਵੋ ਰੱਬ ਦੇ ਪਿਆਰਿਓ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰੋ ਇਹ ਸਾਰੇ ਸੰਸਾਰ ਨੂੰ ਉਪਦੇਸ਼ ਹੈ ਜੋ ਵੈਰਾਗਮਈ ਬਚਨ ਸਤਿਗੁਰਾਂ ਨੇ ਗੁਰਬਾਣੀ 'ਚ ਸਾਨੂੰ ਫਰਮਾਏ ਗੁਰਮੁਖ ਪਿਆਰੇ ਪ੍ਰਮਾਣਾ ਸਹਿਤ ਗੁਰੂ ਕਾ ਸ਼ਬਦ ਸਾਨੂੰ ਸੁਣਾ ਰਹੇ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਬਚਨ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਬਿਹਾਤ ਹੈ ਫੂਟੈ ਕਰਜਿਓ ਪਾਣੀ ਹਰ ਗੁਣ ਕਾਹੇ ਨ ਗਾਵਹੀ ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਣ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਚੇਤਨਾ ਹੈ ਤਉ ਚੇਤ ਲੈ। ਜੇ ਚੇਤਨਾ ਯਾਦ ਕਰਨਾ ਚਾਹੁੰਦਾ ਨਾ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ। ਹੋਰਾਂ ਦੀ ਉਪਾਸ਼ਨਾ ਕਰੇਗਾ ਕੋਈ ਲਾਭ ਨਹੀਂ ਹੋਵੇਗਾ। ਜਿਸ ਦੀ ਸੇਵਾ ਵੀ ਕਰੀਏ, ਉਪਾਸ਼ਨਾ ਵੀ ਕੀਤੀ, ਸੇਵਾ ਵੀ ਕੀਤੀ, ਲੇਕਿਨ ਜਮਾਂ ਦਾ ਡੰਡਾ ਖਾਣਾ ਪਿਆ, 84 ਦਾ ਗੇੜਾ ਬਣਿਆ ਰਿਹਾ, ਉਹਦੀ ਸੇਵਾ ਕਰਨ ਦਾ ਕੀ ਲਾਭ ਹੋਇਆ? ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਉਸ ਮਾਲਕ ਨੂੰ ਚੇਤੇ ਕਰ। ਇਹ ਬਚਨ ਵੀ ਕਈ ਵਾਰ ਸਤਿਗੁਰੂ ਦਾ ਪੜ੍ਹਿਆ ਸੁਣਿਆ ਹੋਵੇਗਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸਤਿਗੁਰੂ ਦੀ ਸੇਵਾ ਕਰਾਂਗੇ, ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਹੋਰਾਂ ਦੀ ਉਪਾਸ਼ਨਾ ਕਰਾਂਗੇ, ਕੋਈ ਲਾਭ ਨਹੀਂ ਹੋਵੇਗਾ। ਭਗਤ ਜੀ ਨੇ ਜਦੋਂ ਦੇਵੀ ਦੇ ਦਰਸ਼ਨ ਹੋਏ, ਬੇਨਤੀ ਕੀਤੀ, ਮੈਨੂੰ ਮੁਕਤੀ ਦੀ ਦਾਤ ਦਿਓ, ਮੂੰਹ ਛੁਪਾ ਲਿਆ ਵੀ ਮੁਕਤੀ ਨਹੀਂ ਦੇ ਸਕਦੇ। ਭਗਤ ਜੀ ਕਹਿਣਗੇ, ਤੂੰ ਕਹੀਏ ਤਹੀ ਆਦਿ ਪਵਾਨੇ, ਮੁਕਤ ਕੀ ਬਰੀਆ ਕਹਾਂ ਛੁਪਾਨੇ। ਇਹ ਤਾਂ ਗੁਰੂ ਨਾਨਕ ਦਾ ਆਧਾਰ ਹੈ, ਜਿੱਥੇ ਜਿਤੜੇ ਫਲ ਮਨ ਬਾਂਸ਼ੀਆ ਤਿਤੜੇ ਸਤਿਗੁਰ ਪਾਸ ਹੈ। ਸਭ ਦਾਤਾਂ ਸਭ ਵਡਿਆਈਆਂ ਗੁਰਸਿੱਖਾਂ ਨੂੰ ਸਤਿਗੁਰੂ ਬਖਸ਼ਦੇ ਨੇ। ਸਤਿਗੁਰੂ ਕਹਿੰਦੇ, ਉਹ ਚੇਤਨ ਬ੍ਰਹਮ ਵਾਹਿਗੁਰੂ ਪਰਮੇਸ਼ਰ ਹੈ। ਚੇਤਨਾ ਹੈ ਤਉ ਚੇਤ ਲੈ। ਉਹ ਚੇਤਨ ਸਰੂਪ ਵਾਹਿਗੁਰੂ ਹੈ ਅਤੇ ਉਸ ਬ੍ਰਹਮ ਚੇਤਨ ਦੀ ਤੂੰ ਅੰਸ਼ ਹੈ, ਜਿਸ ਕਰਕੇ ਤੂੰ ਚੱਲਦਾ ਫਿਰਦਾ, ਕਿਰਿਆ ਕਰਦਾ ਫਿਰਦਾ ਹੈ। ਜੇ ਚੇਤਨ ਬ੍ਰਹਮ ਦੀ ਅੰਸ਼ ਆਪਣੇ ਆਪ ਨੂੰ ਸਮਝਦਿਆਂ ਜਿਉਂਦਾ ਜਾਗਦਾ ਤਾਂ ਫਿਰ ਤਉ ਚੇਤ ਲੈ, ਫਿਰ ਪਰਮੇਸ਼ਰ ਨੂੰ ਚੇਤੇ ਕਰ। ਅਤੇ ਜੇ ਮਰ ਮੁੱਕ ਗਿਆ ਅਤੇ ਮੁਰਦਿਆ, ਫਿਰ ਤੈਨੂੰ ਕਹਿਣ ਦੀ ਤਾਂ ਲੋੜ ਵੀ ਕੋਈ ਨਹੀਂ, ਮੁਰਦੇ ਨੂੰ ਕੋਈ ਨਹੀਂ ਉਪਦੇਸ਼ ਦਿੰਦਾ। ਉਸ ਮਾਲਕ ਦੀ ਯਾਦ ਵਿੱਚ ਜੁੜ, ਛਿਣ ਛਿਣ ਕਰਕੇ ਥੋੜ੍ਹੇ ਥੋੜ੍ਹੇ ਸਮੇਂ ਦੇ ਅੰਦਰ ਤੇਰੀ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਜਾ ਰਿਹਾ। ਛਿਣ ਛਿਣ ਔਧ ਬਿਹਾਤ ਹੈ, ਥੋੜ੍ਹੇ ਥੋੜ੍ਹੇ ਸਮੇਂ 'ਚ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ। ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਨ, ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੂਚੇ ਆਨ, ਕਹਾਂ ਜਹੇ ਪਹਾਜ ਰੇ। ਛਿਣ ਵਛਿਣ ਕਰਕੇ ਤੇਰੀ ਅਵਸਥਾ ਜਿਹੜੀ ਉਹ ਬੀਤਦੀ ਜਾ ਰਹੀ ਹੈ। ਜਿਹੜਾ ਸਵਾਸ ਤੇਰੇ ਅੰਦਰੋਂ ਨਿਕਲ ਗਿਆ ਉਹ ਦੁਬਾਰਾ ਨਹੀਂ ਆਉਣਾ ਹੈ। ਭਗਤ ਜੀ ਨੇ ਐਸਾ ਬਚਨ ਵੀ ਬਾਣੀ ਵਿੱਚ ਖਿਆਲ ਦਿੱਤਾ ਵੀ ਖਿਆਲ ਕਰਕੇ ਵੇਖ, ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੋਹੇਲੈ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇੱਕ ਆਪੀ ਨੈ ਪਾਤ ਲੀ ਸਹਿਕੇਰੇ ਬੋਲੈਣ, ਦੁੱਧਾਂ ਥਣੀ ਨਾ ਆਵਈ ਫਿਰ ਹੋਏ ਨਾ ਮੇਲੈ, ਕਹੇ ਫਰੀਰ ਸਹੇਲੀ ਹੋ ਸਹੋ ਅਲਾਏ ਸੀ, ਹੰਸ ਚੱਲ ਸੀ ਡੁੰਮਣਾ ਐ ਤਨ ਢੇਰੀ ਥੀਸੀ। ਜ਼ਿੰਦਗੀ ਦਾ ਸਮਾਂ ਬਤੀਤ ਹੋ ਰਿਹਾ ਅਤੇ ਜੋ ਦਿਨ ਚੜ੍ਹ ਗਿਆ ਨਾ ਉਹ ਬਤੀਤ ਹੋ ਜਾਣਾ, ਜਿਹੜੀ ਰਾਤ ਆਈ ਉਹ ਲੰਘ ਜਾਣੀ ਹੈ। ਦਿਨ ਬ ਦਿਨ ਦੀ ਸੰਗਿਆ ਕਰਕੇ ਤੇਰੀ ਉਮਰ ਘੱਟਦੀ ਜਾ ਰਹੀ ਹੈ। ਭਗਤ ਰਸਨਾ ਦੁਆਰਾ ਹਜ਼ੂਰ ਨੇ ਉਪਦੇਸ਼ ਦਿੱਤਾ ਵੀ ਦਿਨ ਅਤੇ ਪਹਿਰ, ਪਹਿਰ ਅਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਧ ਕੀਜੈ, ਫਿਰ ਸੋ ਦਿਨ ਆਵਨ ਲਾਗੈ। ਤੇਰੇ ਸਿਰ 'ਤੇ ਉਹ ਦਿਨ ਆਉਣ ਲੱਗਾ ਹੈ ਜਿਸ ਦਿਨ ਨੂੰ ਤੂੰ ਸੁਣਨ ਨੂੰ ਤਿਆਰ ਵੀ ਨਹੀਂ। ਬੰਦੇ ਦੇ ਕੋਲ ਮੌਤ ਦੀ ਗੱਲ ਕਰੋ ਤਾਂ ਕਹਿੰਦਾ ਮੂੰਹ ਨਹੀਂ ਚੰਗਾ ਅਤੇ ਗੱਲ ਚੰਗੀ ਕਰ, ਕਿਹੋ ਜਿਹੀ ਬਦਸ਼ਗਨੀ ਕਰਦਾ ਹੈ। ਜਿਸ ਦਿਨ ਨੂੰ ਤੂੰ ਸੁਣਨ ਨੂੰ ਵੀ ਰਾਜ਼ੀ ਨਹੀਂ ਸੀ, ਸੁਣਨਾ ਵੀ ਨਹੀਂ ਸੀ ਚਾਹੁੰਦਾ, ਉਹ ਮੌਤ ਦਾ ਦਿਨ ਅਖੀਰ ਤੇਰੇ ਸਿਰ 'ਤੇ ਆ ਗਿਆ ਅਤੇ ਕਾਲ ਕੂਕ ਉੱਠਿਆ। ਦਿਨ ਪ ਦਿਨ ਦੀ ਸੰਗਿਆ ਕਰਤੇ ਦਿਨ ਤੇ ਪਹਿ ਰਹਿਣ। ਇਹ ਬਚਨ ਵੀ ਆਪਾਂ ਸਤਿਗੁਰੂ ਦਾ ਸੁਣਿਆ ਵੀ ਜੋ ਦਿਨ ਆਵੇ ਹੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਬੜਾ ਦੂਰ ਦਾ ਪੈਂਡਾ ਹੈ, ਸਾਰਿਆਂ ਦੇ ਸਿਰ 'ਤੇ ਮੌਤ ਕਾਲ ਕੂਕਦਾ ਹੈ। ਜਿਹੜਾ ਦਿਨ ਆ ਚਲਾ ਜਾਣਾ, ਰਾਤ ਆਉਣੀ ਚਲੀ ਜਾਣੀ ਹੈ। ਆਖਰ ਜਿੰਨੇ ਕੁ ਜ਼ਿੰਦਗੀ ਦੇ ਸਵਾਸ ਮਿਲੇ ਨੇ ਉਹ ਸਾਰੇ ਗਿਣਤੀ ਮਿਣਤੀ ਦੇ ਅੰਦਰ ਹਨ। ਮਤ ਕੋਈ ਖਿਆਲ ਕਰੇ ਮੈਂ ਮਰਜ਼ੀ ਨਾਲ ਜਿਉਂ ਸਕਦਾ ਅਤੇ ਮਰਜ਼ੀ ਨਾਲ ਮੈਂ ਮਰ ਸਕਦਾ ਹਾਂ। ਜਪਜੀ ਸਾਹਿਬ ਪੜ੍ਹਦੇ ਨਾ ਹਜ਼ੂਰ ਦੇ ਬਚਨ ਹੈ, ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ। ਨਾ ਮਰਜ਼ੀ ਨਾਲ ਜਿਉਂਿਆ ਜਾ ਸਕਦਾ ਹੈ, ਨਾ ਮਰਜ਼ੀ ਨਾਲ ਮਰਿਆ ਜਾ ਸਕਦਾ ਹੈ। ਜਿੰਨੇ ਸਵਾਸ ਤੈਨੂੰ ਵਾਹਿਗੁਰੂ ਨੇ ਲਿਖ ਦਿੱਤੇ ਨੇ ਤੇਰੇ ਮੱਥੇ 'ਤੇ ਪਰਬ ਦੇ ਮੁਤਾਬਕ, ਤੂੰ ਓਨੀ ਜ਼ਿੰਦਗੀ ਭੋਗਣੀ ਹੈ। 599 ਅੰਗ ਦੇ ਉੱਪਰ ਹਜ਼ੂਰ ਦਾ ਪਵਿੱਤਰ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਖੱਬੇ ਬੰਨੇ ਥੱਲਿਓਂ ਆਰੰਭ ਹੁੰਦਾ ਹੈ। ਉਹ ਵਾਹਿਗੁਰੂ ਪਰਮੇਸ਼ੁਰ ਹੈ ਜਿਹਦੇ ਮੱਥੇ 'ਤੇ ਕੋਈ ਜੰਮਣ ਮਰਨ ਦਾ ਕੋਈ ਲੇਖ ਕੋਈ ਹਿਸਾਬ ਕਿਤਾਬ ਨਹੀਂ। ਬਾਕੀ ਜਿੰਨੇ ਅਸੀਂ ਜੀਵ ਕੋਟੀ ਵਿੱਚ ਜੀਵ ਆਏ ਹਾਂ, ਸਾਡੇ ਮੱਥੇ 'ਤੇ ਮੌਤ ਦਾ ਲੇਖ ਪਹਿਲੋਂ ਲਿਖ ਕੇ ਫਿਰ ਸਾਨੂੰ ਜ਼ਿੰਦਗੀ ਦਿੱਤੀ ਹੈ। ਗੁਰੂ ਨਾਨਕ ਸਾਹਿਬ ਦਾ ਬੋਲ ਆਪਾਂ ਕਈ ਵਾਰ ਇਹ ਵੀ ਪੜ੍ਹਦੇ ਹੋਵਾਂਗੇ, ਮਰਨ ਲਿਖਾਏ ਮੰਡਲ ਮਹਿ ਆਏ। ਮੌਤ ਦਾ ਲੇਖ ਲਿਖਵਾ ਕੇ ਸੰਸਾਰ 'ਤੇ ਆਏ ਹਨ, ਸਾਰਿਆਂ ਦੇ ਮੱਥੇ 'ਤੇ ਲੇਖ ਲਿਖਿਆ ਹੋਇਆ। ਨਹੀਂ ਲੇਖ ਲਿਖਿਆ ਤਾਂ ਉਹ ਵਾਹਿਗੁਰੂ ਪਰਮੇਸ਼ੁਰ ਹੈ ਜਿਹਦੇ ਮੱਥੇ 'ਤੇ ਨਾ ਜੰਮਣ ਦਾ, ਨਾ ਮਰਨ ਦਾ, ਨਾ ਆਉਣ ਦਾ, ਨਾ ਜਾਣ ਦਾ ਕੋਈ ਲੇਖ ਨਹੀਂ। ਸਤਿਗੁਰੂ ਨੇ ਗੁਰਬਾਣੀ 'ਚ ਐਸਾ ਖਿਆਲ ਤਾ, ਸੋਰਠ ਮਹੱਲਾ ਪਹਿਲਾ, ਸਰਬ ਜੀਆਂ ਸਿਰ ਲੇਖ ਧੁਰਾਹੂ ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ। ਉਹ ਵਾਹਿਗੁਰੂ ਪਰਮੇਸ਼ੁਰ ਅਲੇਖ ਹੈ, ਉਹਦੇ ਮੱਥੇ 'ਤੇ ਕੋਈ ਲੇਖ ਨਹੀਂ। ਦਸਮ ਪਾਤਸ਼ਾਹ ਦੇ ਬਚਨ ਨੇ, ਕਰੀ ਲੋਹ ਕਰਮ ਲਿਖਿਓ ਲੇਖ ਮੱਥੈ। ਆਪਣੇ ਹੱਥ 'ਚ ਕਲਮ ਲੈ ਕੇ ਸਭ ਜੀਵਾਂ ਦੇ ਮੱਥੇ 'ਤੇ ਲੇਖ ਲਿਖਿਆ ਹੋਇਆ। ਸਤਿਗੁਰੂ ਕਹਿੰਦੇ ਤੇਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਹੈ, ਕਿੰਨੇ ਸਾਲ ਜਿਉਣਾ, ਕਿੰਨੇ ਮਹੀਨੇ ਜਿਉਣਾ, ਕਿੰਨੇ ਦਿਨ ਜਿਉਣਾ। ਮਤ ਖਿਆਲ ਕਰੀ ਵੀ 2-4 ਸਵਾਸ ਮੈਂ ਵੱਧ ਵੀ ਲੈ ਸਕਾਂਗਾ। ਸਾਡੇ ਪੰਜਾਬ ਦੇ ਲੋਕਾਂ ਦੀ ਇੱਕ ਕਹਾਵਤ ਸੀ ਵੀ ਨਾ ਰਾਈ ਵਧੇ ਅਤੇ ਨਾ ਰਾਈ ਘਟੇ। ਸਤਿਗੁਰੂ ਨੇ ਤਿਲ ਦੇ ਨਾਲ ਤਰਜੀਹ ਦਿੱਤੀ, ਗੁਰੂ ਅਰਜਨ ਸਾਹਿਬ ਨੇ ਤਿਲ ਦੇ ਨਾਲ। ਸਤਿਗੁਰੂ ਕਹਿਣਗੇ ਨਾਨਕ ਹੱਲੇ ਸਭ ਦਿਵਸ ਸਾਸ, ਨਹਿ ਵਧਣ ਘਟਣ ਤਿਲ ਸਾਰ। ਤਿਲ ਮਾਤਰ ਵੀ ਨਾ ਵਧਣੇ ਨੇ ਅਤੇ ਨਾ ਘਟਣੇ ਨੇ। ਜਿੰਨੇ ਸਵਾਸ ਵਾਹਿਗੁਰੂ ਨੇ ਬਖਸ਼ੇ ਨੇ ਇਹ ਪ੍ਰਾਣੀ ਤੂੰ ਓਨੇ ਭੋਗਣੇ ਨੇ। ਅਤੇ ਨਿਯਤ ਹੋਏ ਸਮੇਂ 'ਤੇ ਪ੍ਰਲੋਕ ਤੋਂ ਇੱਕ ਚਿੱਠੀ ਆਉਂਦੀ ਹੈ, ਚਿੱਠੀ ਜਿਸ ਚਿੱਠੀ ਨੂੰ ਪਰਾ ਕੇ ਮਨੁੱਖ ਕਰੇ ਉਸਨੂੰ ਝੁਠਲਾ ਨਹੀਂ ਸਕਦਾ, ਭਾਵੇਂ ਉਹ ਕਿੱਡੇ ਵੱਡੇ ਰੁਤਬੇ ਦਾ ਮਾਲਕ ਵੀ ਕਿਉਂ ਨਾ ਹੋਵੇ। ਯਾਦ ਰੱਖਣਾ ਹੈ ਹਜ਼ੂਰ ਦਾ ਬਚਨ ਹੈ ਵੀ ਚੀਰੀ ਆਈ ਢਿੱਲ ਨਾ ਕਾਓ। ਜਦੋਂ ਪ੍ਰਲੋਕ ਦੀ ਚਿੱਠੀ ਆ ਗਈ ਵੀ ਜਾਣ ਦੀ, ਉਦੋਂ ਕੋਈ ਢਿੱਲ ਮੱਠ ਨਹੀਂ ਕਰ ਸਕੇਗਾ ਵੀ ਮੈਂ ਕੱਲ੍ਹ ਨੂੰ ਜਾਵਾਂਗਾ, ਪਰਸੋਂ ਕੋ ਵਿਹਾਰ ਕਰਕੇ ਜਾਵਾਂਗਾ। ਹਰੇਕ ਨੂੰ ਕੂਚ ਕਰਕੇ ਉਸ ਨਿਯਤ ਸਮੇਂ 'ਤੇ ਜਾਣਾ ਪੈਂਦਾ ਹੈ। ਸਤਿਗੁਰੂ ਦਾ ਬਚਨ ਹੈ ਵੀ 2-4 ਦਿਨ ਕਿਤੇ ਜਾਣਾ ਹੋਵੇ, ਮਨੁੱਖ ਆਪਣੇ ਪਰਿਵਾਰ ਨੂੰ ਜਾਂਦਾ ਹੋਇਆ ਸਿਣੇ ਦੇਈ ਜਾਂਦਾ, ਮੇਰੇ ਆਉਣ ਤੱਕ ਆਇਓ, ਕਰਿਓ ਆਹ ਕੰਮ ਕਰ ਲਿਓ, ਆਹ ਕਰ ਲਿਓ। ਪਰ ਜਦੋਂ ਪ੍ਰਲੋਕ ਦੇ ਲੰਮੇ ਰਸਤੇ ਪੈਣਾ, ਮੁੜ ਕੇ ਆਉਣਾ ਹੀ ਨਹੀਂ, ਉਸ ਵੇਲੇ ਨਾ ਘਰਵਾਲੀ ਨਾਲ, ਨਾ ਕਿਸੇ ਧੀ ਪੁੱਤਰ ਨਾਲ ਕੋਈ ਸੁੱਖ ਸੁਣਿਆ ਵੀ ਮੈਂ ਕਿੱਧਰ ਨੂੰ ਜਾ ਰਿਹਾ ਜਾਂ ਤੁਸੀਂ ਮਗਰੋਂ ਕੀ ਕਰਨਾ, ਕੋਈ ਸੁਣਿਆ ਨਹੀਂ। ਹਜ਼ੂਰ ਨੇ ਐਸਾ ਗੁਰਬਾਣੀ 'ਚ ਖਿਆਲ ਤਾਂ, ਕਹਿਣ ਲੱਗੇ ਆਈ ਆ ਗਿਆ ਮੇਰਾ ਉਹ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ। ਇਹ ਮਿਥਿਆ ਸੰਸਾਰ ਹੈ, ਝੂਠਾ ਸੰਸਾਰ ਹੈ, ਇਹਦੇ 'ਚ ਸਦਾ ਵਾਸਤੇ ਤੂੰ ਰਹਿ ਨਹੀਂ ਸਕੇਗਾ। ਭਗਤ ਫਰੀਦ ਨੇ ਆਖਿਆ ਕਦੇ ਗੌਰ ਕਰ, ਨਿਗਾਹ ਮਾਰ ਕੇ ਵੇਖ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਹੇ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ, ਵੱਡੇ ਵਡੇਰੇ ਆਏ ਕਿੱਥੇ ਨੇ, ਸਭ ਚਲੇ ਗਏ ਨੇ। ਜਿਸ ਜਗ੍ਹਾ 'ਤੇ ਵੱਡੇ ਰਹਿੰਦੇ ਸੀ ਸਾਡੇ ਵੱਡੇ ਵਡੇਰੇ, ਉਹਨਾਂ ਦੀ ਥਾਂ ਅਸੀਂ ਮਾਲਕ ਬੈਠੇ ਹਾਂ ਅਤੇ ਸਾਡੀ ਥਾਂ 'ਤੇ ਕਬਜ਼ਾ ਕਰਨ ਵਾਲੇ ਹੋਰ ਉਡੀਕ ਰਹੇ ਨੇ। ਭਗਤ ਬਾਣੀ 'ਚ ਹਜ਼ੂਰ ਨੇ ਐਸਾ ਖਿਆਲ ਵੀ ਦਿੱਤਾ ਹੈ, ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹੇ ਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਏ, ਜਿਸ ਧਰਤੀ 'ਤੇ ਅਸੀਂ ਨਿਵਾਸ ਕੀਤਾ, ਬੜੇ ਬੜੇ ਆਏ ਅਤੇ ਕੂਚ ਕਰਕੇ ਚਲੇ ਗਏ, ਇੱਥੇ ਕੋਈ ਰਹਿ ਨਹੀਂ ਸਕਦਾ। ਸਤਿਗੁਰੂ ਕਹਿੰਦੇ ਐਸਾ ਜਿਹੜਾ ਬਿਨਸਨਹਾਰਾ ਸੰਸਾਰ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਰੱਬ ਦੇ ਪਿਆਰੇ, ਐ ਦੁਨੀਆਂ ਦੇ ਲੋਕੋ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਉਸ ਮਾਲਕ ਦੀ ਯਾਦ 'ਚ ਜੁੜੋ ਜਿਹਦੇ ਨਾਲ ਕੋਈ ਕੌਲ ਇਕਰਾਰ ਕੀਤੇ, ਕੋਈ ਵਾਅਦੇ ਕੀਤੇ ਸੀ ਨਾ, ਮਾਲਕ ਦੀ ਯਾਦ ਵਿੱਚ ਜੁੜਨ ਦਾ, ਉਸ ਮਾਲਕ ਦੀ ਯਾਦ ਵਿੱਚ ਜੁੜ। ਗੁਰੂ ਅਰਜਨ ਸਾਹਿਬ ਦਾ ਪਵਿੱਤਰ ਬਚਨ ਆਪ ਜੀ ਨਾਲ ਸਾਂਝਾ ਕਰਾਂ। ਹਜ਼ੂਰ ਨੇ ਗੁਰਬਾਣੀ ਦੀ ਵਾਰ ਵਿੱਚ ਐਸਾ ਬਚਨ ਵੀ ਕਿਹਾ, ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਚੇਤਾ ਜਿਹੜੇ ਮਾਂ ਦੇ ਗਰਭ ਵਿੱਚ ਕੌਲ ਇਕਰਾਰ ਕੀਤੇ, ਪੁੱਠਾ ਲੜਕਦਾ ਸੈ, ਮਾਂ ਦੇ ਖਾਧੇ ਹੋਏ ਭੋਜਨ ਦੀ ਬਣੀ ਹੋਈ ਵਿਸ਼ਟਾ ਮੂੰਹ ਦੇ ਅੱਗੋਂ ਦੀ ਲੰਘਦੀ ਸੀ, ਬੇਨਤੀ ਕਰਦਾ ਸੈ, ਮਾਲਕ ਤੰਗੀਨ ਕੋਠੜੀ 'ਚੋਂ ਕੱਢ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ, ਤੇਰੀ ਯਾਦ ਵਿੱਚ ਜੁੜਾਂਗਾ। ਪਰ ਜਦੋਂ ਤੂੰ ਜਨਮ ਲੈ ਕੇ ਸੰਸਾਰ 'ਤੇ ਆਏ ਹੋ, ਅਜੇ 2-4 ਹੀ ਸਾਹ ਲੈ, ਜਿਹੜੀ ਲਿਵ ਨਿਰੰਕਾਰ ਨਾਲ ਲੱਗੀ ਹੋਈ ਸੀ, ਹਜ਼ੂਰ ਕਹਿੰਦੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਅਤੇ ਫਿਰ ਹਾਲਤ ਕੀ ਹੋਈ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਰੱਬ ਭੁੱਲ ਗਿਆ, ਦੁਨੀਆਂਦਾਰੀ ਵਿੱਚ ਚਿੱਤ ਲਾ ਲਿਆ, ਦੁਨੀਆਂਦਾਰੀ ਵਿੱਚ ਹੈ। ਸਤਿਗੁਰੂ ਨੇ ਸਾਡੀ ਜ਼ਿੰਦਗੀ ਦੀਆਂ 10 ਸਟੇਜਾਂ ਗਿਣ ਕੇ ਦੱਸੀਆਂ ਨੇ। ਪਹਿਲੇ ਯੁੱਗਾਂ ਵਿੱਚ ਉਮਰ ਵੱਡੀ ਹੁੰਦੀ ਸੀ, ਸਰਯੁੱਗ ਵਿੱਚ 1 ਲੱਖ ਵਰ੍ਹਾ ਉਮਰ ਹੁੰਦੀ ਸੀ, ਤ੍ਰੇਤੇ 'ਚ 10,000 ਵਰ੍ਹਾ, ਦੁਆਪਰ 'ਚ 1,000 ਵਰ੍ਹਾ, ਕਲਯੁੱਗ ਦੇ ਮਨੁੱਖ ਦੀ 100 ਸਾਲ ਦੀ ਉਮਰ ਮੰਨੀ ਹੈ। ਜਿੰਨੀਆਂ ਸਾਨੂੰ ਚਿੰਤਾਵਾਂ ਨੇ ਅਤੇ ਸਾਡੀ ਖੁਰਾਕ ਐਸੀ ਹੈ, ਹੁਣ ਮਸਾਂ 60 ਕੁ ਦੀ ਔਸਤ ਰਹਿ ਗਈ ਹੈ ਮਨੁੱਖ ਦੀ ਉਮਰ ਦੇ, 60 ਕੁ ਦੀ ਔਸਤ ਹੈ, ਅਤੇ 60 ਵਿੱਚੋਂ 30 ਸਾਲ ਸੁੱਤਿਆਂ ਲੰਘ ਜਾਂਦੇ ਆ ਅਤੇ 30 ਸਾਲ ਹੀ ਉਮਰ ਰਹਿ ਗਈ ਹੈ, ਅੱਧੀ ਉਮਰ ਮਨੁੱਖ ਦੀ ਸੌਂ ਕੇ ਲੰਘਦੀ ਹੈ। 4 ਪੈਰ ਸੌਂ ਕੇ ਲੰਘਾ ਲੈਂਦਾ, 4 ਪੈਰ ਵਿਹਾਰਾਂ 'ਚ ਲੰਘ ਜਾਂਦੇ ਨੇ, ਅੱਧੀ ਜ਼ਿੰਦਗੀ ਜਿਹੜੀ ਹੈ 60 ਸਾਲਾਂ 'ਚੋਂ 30 ਸਾਲ ਸੌਂ ਕੇ ਲੰਘ ਗਈ, ਉਮਰ ਬਾਕੀ ਬਚਦੀ ਹੈ 30 ਸਾਲ ਹੈ। ਪਰ 100 ਸਾਲ ਦੀ ਉਮਰ ਪੁਰਾਣੇ ਸਮੇਂ 'ਚ ਹੁੰਦੀ ਸੀ, ਬਜ਼ੁਰਗ ਤਾਂ 100 ਤੋਂ ਵੀ ਟੱਪ ਜਾਂਦੇ ਸੀ, ਨਵਾਂ ਪੋਸ਼ ਹੁਣ 60 ਤੋਂ ਅੱਗੇ ਨਹੀਂ ਟੱਪਦਾ। ਸਤਿਗੁਰੂ ਨੇ 10-10 ਸਾਲ ਦੇ ਨਿਰਣੇ ਕਰਕੇ ਵੀ ਗੁਰਬਾਣੀ 'ਚ ਖਿਆਲ ਦਿੱਤਾ ਹੈ। ਫਿਰ ਹਜ਼ੂਰ ਨੇ ਸਾਡੇ ਮਨ ਦੇ ਖਿਆਲ ਦੱਸੇ ਵੀ ਕਿਹੋ ਜਿਹਾ ਜੀਵ ਦੀ ਹਾਲਤ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ, 8ਵੇਂ ਕ੍ਰੋਧ ਹੋਆ ਤਣਨਾਸ, 9ਵੇਂ ਧੌਲੇ ਉੱਭੇ ਸਾਹਾ, 10ਵੇਂ ਦੱਦਾ ਹੋਆ ਸੁਆਹਾ, ਗਏ ਸੇ ਗੀਤ ਪੁਕਾਰੀ ਤਾਹਾ, ਉੱਡਿਆ ਹੰਸ ਦਸਾਏ ਰਾਹ, ਪਿਛੇ ਪੱਤਲ ਸੱਦੇ ਹੁਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਫਿਰ 10-10 ਸਾਲ ਦੀ ਜ਼ਿੰਦਗੀ ਵੀ ਦੱਸੇ, 10 ਬਾਲਤਨ 20 ਰਵਣ 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪੱਗ ਖਿੱਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸੇਹ ਜਾਸਣੀ, ਮੂਲ ਨਾ ਜਾਣੇ ਆਪ ਬਾਲ, ਟੰਡੋਲਮ ਢੂੰਡਮ ਡਿੱਠਮੈ, ਨਾਨਕ ਜਗ ਤੂਏ ਕਾ ਧਵਲ ਹਾਰ। ਸਤਿਗੁਰੂ ਕਹਿਣ ਕੇ ਇੱਥੇ ਜੇ ਤੇਰੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਵੀ ਕਈ ਵਾਰ ਪੜ੍ਹੇ ਹੋਣਗੇ, ਕਹਿੰਦੇ ਨੇ ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਗ ਭੁਜੰਗ ਬਲਇਓ। ਮੇਰੀ ਮੇਰੀ ਕਰਦਿਆਂ ਨੇ ਸਾਰੀ ਜ਼ਿੰਦਗੀ, ਮੈਂ ਕਰਦਿਆਂ ਦੀ ਜ਼ਿੰਦਗੀ ਲੰਘ ਗਏ। ਸਤਿਗੁਰੂ ਦਾ ਬਚਨ ਹੈ ਵੀ ਮੇਰੀ ਮੇਰੀ ਕਰਦਿਆਂ ਜ਼ਿੰਦਗੀ ਲੰਘੀ, ਪਰ ਮੇਰੀ ਮੇਰੀ ਕਰਨ ਵਾਲਿਆਂ ਨੂੰ ਮਿਲਿਆ ਕੱਖ ਵੀ ਨਾ, ਕੱਖ ਨਹੀਂ ਮਿਲਿਆ। ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਤੂੰ ਤੂੰ ਦੀ ਰੱਟ ਲਾਈ ਹੈ, ਤੂੰ ਹੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਤੂੰ ਹੈ। ਛੋਟੀ ਜਿਹੀ ਘਟਨਾ ਬੇਨਤੀ ਕਰਾਂ। ਕਬੀਰ ਸਾਹਿਬ ਜੀ ਤੁਰੇ ਜਾ ਰਹੇ ਸੀ, ਕਸਾਈ ਨੇ ਬੱਕਰਾ ਬੱਧਾ ਹੋਇਆ ਅਤੇ ਮੈਂ ਕਰੀ ਜਾਵੇ। ਭਗਤ ਜੀ ਕਹਿਣ ਲੱਗੇ ਜਿਹਨੇ ਮੈਂ ਕੀਤਾ ਉਹਨੇ ਕਰੇ ਸੁੱਖ ਨਹੀਂ ਪਾਇਆ, ਤੈਨੂੰ ਮੈਂ ਕਰਨਾ ਛੱਡ ਕੇ ਤੂੰ ਤੂੰ ਕਰਨਾ ਚਾਹੀਦਾ। ਪਸ਼ੂ ਸੀ, ਪਸ਼ੂ ਕਿਰਿਆ ਮੁਤਾਬਕ ਮੈਂ ਕਰੀ ਗਿਆ। ਕਸਾਈ ਨੇ ਫੜ ਕੇ ਵੱਢ ਦਿੱਤਾ, ਪੁੱਠਾ ਕਰਕੇ ਖਲ ਲਾ ਦਿੱਤੀ, ਚਮੜੀ ਲਾਹ ਦਿੱਤੀ, ਉਹ ਮਾਸ ਕੱਟ ਕੱਟ ਕੇ ਵੇਚ ਦਿੱਤਾ, ਉਹ ਚਮੜੀ ਦੀ ਤੰਦੀ ਬਣੀ। ਅਤੇ ਜਦੋਂ ਬਾਬੀਆਂ ਦੇ ਸਾਜ 'ਤੇ ਲੱਗੀ ਤਾਂ ਮਾੜਾ ਜਿਹਾ ਉੱਤੇ ਪੋਟਾ ਹੀ ਛੁਹਾਇਆ, ਜੇ ਮਾੜਾ ਜਿਹਾ ਪੋਟਾ ਨਹੁੰ ਦਾ ਅੱਗੋਂ ਹਿੱਸਾ ਲੱਗਾ, ਵਿੱਚੋਂ ਆਵਾਜ਼ ਆਈ ਤੂੰ ਤੂੰ ਤੂੰ। ਕਹਿੰਦੇ ਜੇ ਪਹਿਲਾਂ ਹੀ ਮੈਂ ਨਾ ਕਰ ਦਿਉ ਤਾਂ ਇਹਨਾਂ ਪਾਇਆਂ ਨੂੰ ਨਾ ਪਹੁੰਚ ਦਿਉ। ਸਾਡੇ ਤਾਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋਂ ਤਤ ਤੂੰ। ਸਤਿਗੁਰੂ ਨੇ ਸਿੱਖਾਂ ਨੂੰ ਹਦਾਇਤ ਕੀਤੀ, ਸਿੱਖਾ ਜਬ ਲੱਗ ਮੇਰੀ ਮੇਰੀ ਕਰ ਤਬ ਲੱਗ ਕਾਜ ਏਕ ਨਹੀਂ ਸਰ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰ ਆਏ। ਫਿਰ ਸਿੱਖ ਨੂੰ ਕਰਨਾ ਕੀ ਚਾਹੀਦਾ? ਹਜ਼ੂਰ ਕਹਿਣ ਲੱਗੇ ਹਾਂ ਹਾਂ, ਮੈਂ ਵਿੱਚੋਂ ਖੋਵੈ ਦੂਜਾ ਮੇਟੈ ਏਕੋ ਹੋਵੈ। ਭਗਤ ਜੀ ਕਹਿਣ ਲੱਗੇ ਬਾਰਹ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਗ ਭੁਜੰਗ ਬਲਇਓ। ਬਰਸਾਤਾਂ ਪੈਂਦੀਆਂ ਨੇ, ਬਾਰਿਸ਼ਾਂ ਨਾਲ ਬਰਸਾਤੀ ਨਾਲੇ ਭਰੇ ਵਗਦੇ ਹਨ। ਜਦੋਂ ਪਹਾੜਾਂ 'ਚ ਮੀਂਹ ਪੈਣੋਂ ਹਟ ਜਾਂਦਾ, ਆਸਤੇ ਆਸਤੇ ਬਰਸਾਤੀ ਨਾਲਾ ਵੀ ਸੁੱਕ ਜਾਂਦਾ ਹੈ। ਜਵਾਨੀ ਦੀ ਬਰਸਾਤ ਦੇ ਦਿਨ ਸਨ, ਕਹਿੰਦਾ ਸੀ ਮੈਂ ਏਡਾ ਬਲੀ ਹਾਂ ਜਿਹਦੀ ਬਾਂਹ ਫੜ ਲਵਾਂ ਨਾ, ਬਾਂਹ ਨਹੀਂ ਮੈਂ ਕਦੇ ਛੱਡਦਾ, ਔਰ ਮੈਂ ਹੱਥਾਂ ਪੈਰਾਂ ਦਾ ਬੜਾ ਮਜ਼ਬੂਤ ਹਾਂ। ਪਰ ਭਗਤ ਜੀ ਕਹਿੰਦੇ ਨੇ ਸਾਰਾ ਸਰੀਰ ਦਾ ਬਲ ਇਉਂ ਸੋਗਤਾ ਹੋ ਗਿਆ ਜਿਵੇਂ ਨਦੀ ਦਾ ਪਾਣੀ ਸੁੱਕ ਜਾਂਦਾ ਅਤੇ ਖਾਲੀ ਹੋ ਜਾਂਦੀ ਹੈ, ਸਰੀਰ ਨਿਰਬਲ ਹੋ ਰਿਹਾ। ਸਾਇਰ ਸੋਗ ਭੁਜੰਗ ਬਲਇਓ, ਭੁਜੰਗ ਬਾਂਹ ਦਾ ਬਲ ਨਦੀ ਦੇ ਸੋਗਤਾ ਵਾ ਪਾਣੀ ਸੁੱਕਣ ਵਰਗਾ ਹੋ ਗਿਆ। ਅਤੇ ਜਿਹੜੇ ਹੱਥ ਕਹਿੰਦੇ ਸੀ ਬੜੇ ਮਜ਼ਬੂਤ ਨੇ, ਉਹਨਾਂ 'ਚ ਮੂੰਹ 'ਚ ਬੁਰਕੀ ਪਾਉਣ ਤੋਂ ਵੀ ਆਤਰ ਹੋ ਗਿਆ। ਅੱਖਾਂ ਕਹਿੰਦਾ ਸੀ ਮੈਂ ਦੂਰ ਤੱਕ ਵੇਖ ਸਕਦਾ ਹੈ, ਭਗਤ ਜੀ ਕਹਿੰਦੇ ਹੁਣ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਅਤੇ ਨੇੜੇ ਆਉਣ 'ਤੇ ਪਤਾ ਲੱਗਦਾ ਝੌਲਾ ਪੈਂਦਾ ਬੰਦੇ ਦਾ, ਦਿਸਦਾ ਕੱਖ ਨਹੀਂ। ਸਰੀਰ ਜਵਾਬ ਦੇ ਗਿਆ, ਲੱਤਾਂ ਲੜਖੜਾਉਣ ਲੱਗ ਪਈਆਂ, ਨੈਣ ਹੋ ਨੀਰ ਬਹੇ ਤਨ ਖੀਨਾ ਪਹਿ ਕੇ ਸੁ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰ ਹੈ ਪਰਾਨੇ। ਇਹ ਪ੍ਰਾਣੀ ਤੂੰ ਕੀ ਕਰ ਸਕਦਾ ਹੈ, ਤੇਰੇ ਵਾਸਤੇ ਇੱਕੋ ਹੀ ਫਿਰ ਅਜੇ ਵੀ ਗੁਰੂ ਨਾਨਕ ਦਾ ਘਰ ਬੜਾ ਬਖਸ਼ਿੰਦ ਹੈ। ਜਦੋਂ ਭਗਤ ਫਰੀਦ ਸਾਹਿਬ ਨੇ ਬਚਨ ਕਹਿਣਾ ਵੀ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੋਹੇਲੈ। ਅਤੇ ਸਤਿਗੁਰੂ ਦਾ ਭਗਤਾਂ ਨਾਲ ਕਿਸੇ ਕਿਸੇ ਸ਼ਬਦ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋਗੇ ਥੋੜ੍ਹਾ ਜਿਹਾ ਵੱਖਰਾ ਵਿਚਾਰ ਵੀ ਗੁਰੂ ਨਾਨਕ ਸਾਹਿਬ ਸਤਿਗੁਰਾਂ ਦਾ ਹੁੰਦਾ ਰਿਹਾ। ਸਤਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਵੀ ਕਿਹਾ ਫਰੀਦ ਇਹ ਪਰਮੇਸ਼ਰ ਦਾ ਘਰ ਹੈ ਅਤੇ ਇੱਥੋਂ ਨਿਰਾਸ਼ਤਾ ਨਹੀਂ ਮਿਲ ਸਕਦੇ, ਇੱਥੇ ਸਾਰਿਆਂ ਨੂੰ ਆਸ ਹੈ, ਕਿਸੇ ਉਮਰ ਵਿੱਚ ਵੀ ਕੋਈ ਆ ਸਕਦਾ ਹੈ। ਅਤੇ ਹਜ਼ੂਰ ਨੇ ਬਚਨ ਫਰਮਾਏ ਸੂਹੀ ਰਾਗ ਦੇ ਅੰਦਰ, ਤੁਸੀਂ ਕਈ ਵਾਰ ਪੜ੍ਹੇ ਹੋਣਗੇ। ਫਰੀਦ ਜੀ ਕਹਿੰਦੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਗੁਰੂ ਨਾਨਕ ਨੇ ਆਖਿਆ ਨਹੀਂ ਸੂਹੀ ਮਹੱਲਾ ਪਹਿਲਾ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘ ਹੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੋਹੇਲਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ, ਸਾਜਨ ਚੱਲੇ ਪਿਆਰੀਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਆਵਾਗੌਣ ਨਿਵਾਰਿਆ ਹੈ ਸਾਚਾ ਸੋਈ। ਸਤਿਗੁਰੂ ਕਹਿਣ ਲੱਗੇ ਪਰਮੇਸ਼ੁਰ ਨਾਲ ਮਿਲਣ ਦਾ ਸੁਭਾਗ ਕਿਸੇ ਸਮੇਂ ਵੀ ਜ਼ਿੰਦਗੀ 'ਚ ਹੋ ਸਕਦਾ। ਅਤੇ ਫਰੀਦ ਸਾਹਿਬ ਨੇ ਬਚਨ ਫਿਰ ਕਹੇ ਵੀ ਐ ਮਾਲਕ ਐ ਪ੍ਰਾਣੀ ਤੂੰ ਉਸ ਮਾਲਕ ਦੀ ਯਾਦ ਵਿੱਚ ਜੁੜ, ਜੇ ਤੇਰਾ ਬਚਪਨ ਬਤੀਤ ਹੋ ਗਿਆ ਤਾਂ ਕੋਈ ਗੱਲ ਨਹੀਂ, ਜੇ ਜਵਾਨੀ ਵੀ ਲੰਘਾ ਬੈਠਾ ਤਾਂ ਕੋਈ ਗੱਲ ਨਹੀਂ। ਹੁਣ ਤੇਰੇ ਭਾਵੇਂ ਕਾਲੇ ਕੇਸਾਂ ਤੋਂ ਕੇਸ ਚਿੱਟੇ ਹੋ ਗਏ ਨੇ, ਤੂੰ ਬੁਰੜਾ ਹੋ ਗਿਆ, ਪਰ ਜਿਸ ਮਾਲਕ ਦੀ ਯਾਦ ਵਿੱਚ ਜੁੜਨਾ ਇਬਾਦਤ ਕਰਨੀ ਹੈ ਉਹ ਮਾਲਕ ਤਾਂ ਅੱਜ ਵੀ ਪਰਜੋਬਨ ਅਵਸਥਾ ਵਾਲਾ ਹੈ। ਫਰੀਦਾ ਕਾਲੀ ਜਿੰਨੀ ਨਾ ਰਾਵੇ ਉਹ ਧੌਲੀ ਰਾਵੇ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਸਾਹਿਬ ਮੇਰਾ ਨੀਤ ਨਵਾਂ, ਨਿਤ ਨਵੇਂ ਤੋਂ ਨਵਾਂ ਪਰਜੋਬਨ ਅਵਸਥਾ ਵਿੱਚ ਰਹਿੰਦਾ ਅਤੇ ਅੱਜ ਵੀ ਉਹਦੀ ਯਾਦ ਵਿੱਚ ਜੁੜ ਹੈ। ਬਿਰਧ ਅਵਸਥਾ ਵਿੱਚ ਵੀ ਉਹਦੀ ਯਾਦ ਵਿੱਚ ਜੁੜੇਗਾ, ਪਤਾ ਨਹੀਂ ਕਦੋਂ ਉਹਦੀ ਬਖਸ਼ਿਸ਼ ਹੋ ਜਾਣੀ ਹੈ, ਕਦੋਂ ਨੇ ਰਹਿਮਤ ਕਰ ਦੇਣੀ ਹੈ। ਤੇਰੀ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਜਾਂਦਾ ਹੈ ਅਤੇ ਉਸ ਵਾਹਿਗੁਰੂ ਪਰਮੇਸ਼ੁਰ ਦੇ ਗੁਣਾਂ ਨੂੰ ਗਾ, ਵਾਹਿਗੁਰੂ ਦੀ ਯਾਦ ਵੀ ਜੁੜ। ਸ਼ਬਦ ਦੇ ਭਾਵੇਂ ਵਿਚਾਰ ਬੜੇ ਲੰਬੇ ਨੇ, ਲੇਕਿਨ ਚੱਲ ਰਹੀ ਲੜੀ ਵਰਕਾ ਸਾਹਿਬ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹੈ। ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਲਾਲਾਪਨ ਨੂੰ ਸਿੱਖ ਨਾਲ ਭੇਜਿਆ ਔਰ ਰਾਏ ਪੋਹੇ ਦੀ ਤਲਵੰਡੀ ਨਗਰ ਹੈ ਉੱਥੇ ਧੰਨ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਲੈਣ ਵਾਸਤੇ ਭਾਈ ਬਾਲਾ ਨਾਲ ਸਿੱਖ ਨੂੰ ਲੈ ਕੇ ਗਿਆ ਹੈ। ਉਸ ਸਮੇਂ ਤੱਕ ਸਤਿਗੁਰੂ ਜੀ ਦੇ ਮਾਤਾ ਪਿਤਾ ਸੱਚਖੰਡ ਗਮਨ ਕਰ ਚੁੱਕੇ ਸੀ ਗੁਰੂ ਨਾਨਕ ਸਾਹਿਬ ਜੀ ਦੇ। ਸਤਿਗੁਰੂ ਗਰੀਬ ਨਿਵਾਜ ਦੇ ਚਾਚਾ ਜੀ ਸੀ ਬਾਬਾ ਕਲਿਆਣ ਚੰਦ ਜੀ, ਪਿਤਾ ਜੀ ਦੇ ਛੋਟੇ ਭਰਾ ਬਾਬਾ ਲਾਲੂ ਜੀ। ਭਾਈ ਬਾਲੇ ਨੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਅੰਗਦ ਸਾਹਿਬ ਜੀ ਨੇ ਮੈਨੂੰ ਭੇਜਿਆ, ਨਾਲ ਸਿੱਖ ਭੇਜਿਆ, ਸਤਿਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਲੈਣ ਵਾਸਤੇ ਆਏ ਹਨ। ਬਾਬਾ ਜੀ ਨੇ ਆਖਿਆ ਮੈਨੂੰ ਕੋਈ ਪਤਾ ਨਹੀਂ, ਗਿਆਨ ਨਹੀਂ ਵੀ ਉਹ ਕਿੱਥੇ ਪਈ ਹੈ। ਬੇਨਤੀ ਕੀਤੀ ਸਤਿਗੁਰੂ ਜੀ ਦੇ ਪਿਤਾ ਨਹੀਂ ਮਾਤਾ ਜੀ ਨਹੀਂ ਰਹੇ, ਤੁਸੀਂ ਚਾਚਾ ਜੀ ਹੋ, ਸਤਿਕਾਰਯੋਗ ਹੋ, ਤੁਹਾਨੂੰ ਸਾਰੇ ਘਰ ਦਾ ਪਤਾ ਵੀ ਕਿੱਥੇ ਕਾਗਜ਼ ਪੱਤਰ ਪਏ ਨੇ। ਬਾਬਾ ਜੀ ਨੇ ਦੱਸਿਆ, ਕਹਿਣਗੇ ਠੀਕ ਹੈ। ਲੱਭਦਿਆਂ ਲੱਭਦਿਆਂ ਪੰਜਵੇਂ ਦਿਨ ਕਾਗਜ਼ ਪੱਤਰ ਖੋਲਦਿਆਂ ਉਹ ਜਨਮ ਪੱਤਰੀ ਮਿਲੇ। ਬਾਬਾ ਲਾਲੂ ਜੀ ਨੇ ਭਾਈ ਬਾਲੇ ਨੂੰ ਦਿੱਤੀ ਵੀ ਲੈ। ਭਾਈ ਬਾਲੇ ਨੇ ਫੜ ਕੇ ਉਹ ਲਾਲਾਪਨ ਨੂੰ ਭੇਜਿਆ ਹੋਇਆ ਗੁਰੂ ਅੰਗਦ ਸਾਹਿਬ ਦੇ ਸਿੱਖ ਨੂੰ ਦਿੱਤੇ। ਸਿੱਖ ਨੇ ਸਿਰ 'ਤੇ ਰੱਖੇ ਔਰ ਬੇਨਤੀ ਕੀਤੀ, ਭਾਈ ਬਾਲਿਆ ਤੂੰ ਮੇਰੇ ਨਾਲ ਚੱਲ, ਇਹ ਜਨਮ ਪੱਤਰੀ ਗੁਰੂ ਅੰਗਦ ਸਾਹਿਬ ਜਦੋਂ ਦਰਸ਼ਨ ਕਰਨਗੇ ਤਾਂ ਬਹੁਤ ਪ੍ਰਸੰਨ ਹੋਵੇਗਾ ਗਰੀਬ ਨਿਵਾਜ ਦਾ ਹਿਰਦਾ। ਸਿੱਖ ਦੀ ਬੇਨਤੀ ਨੂੰ ਮੰਨਦਿਆਂ ਭਾਈ ਬਾਲਾ ਜੀ ਨਾਲ ਚੱਲ ਪਏ, ਤੁਰਨ ਲੱਗੇ, ਤਿਆਰੀ ਕਰ ਲਈ। ਉਸ ਵੇਲੇ ਭਾਈ ਬਾਲੇ ਨੂੰ ਪੁੱਛਿਆ ਬਾਬਾ ਲਾਲੂ ਜੀ ਨੇ, ਇਸ ਵੇਲੇ ਗੁਰਤਾ ਗੱਦੀ ਦਾ ਮਾਲਕ ਕੌਣ ਹੈ, ਪੁੱਤਰ ਨੂੰ ਦਾਤ ਮਿਲੀ ਹੈ ਕਿ ਸੇਵਕ ਨੂੰ ਮਿਲੀ ਹੈ। ਭਾਈ ਬਾਲਾ ਕਿੱਡਾ ਸ਼ਰਧਾਵਾਨ ਸੀ, ਆਖਿਆ ਬਾਬਾ ਜੀ, ਬਾਬਾ ਸ੍ਰੀ ਚੰਦ ਦਾ ਸਤਿਕਾਰ ਸਿੱਖ ਪੰਥ ਦੇ ਵਿੱਚ ਹੈ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੀ ਸੰਤਾਨ ਨੇ, ਪੁੱਤਰ ਹੋਣ ਦੇ ਨਾਤੇ ਸਿੱਖ ਜਗਤ ਉਹਨਾਂ ਦਾ ਸਤਿਕਾਰ ਕਰਦਾ ਅਤੇ ਕਰਦਾ ਰਹੇਗਾ। ਪਰ ਜਿੱਥੋਂ ਤੱਕ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਦੀ ਗੱਲ ਹੈ, ਧੰਨ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਗੁਰੂ ਅੰਗਦ ਸਾਹਿਬ ਅਤੇ ਸਤਿਗੁਰਾਂ ਨੇ ਆਪਣੇ ਹੁੰਦਿਆਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਾਇਆ, ਆਪ ਮੱਥਾ ਟੇਕਿਆ। ਮੈਂ ਸਾਰਾ ਨਿਰਣਾ ਕੀਤਾ ਅਤੇ ਉਹ ਮਹਾਨ ਸਤਿਗੁਰੂ ਪਰਉਪਕਾਰੀ ਨਿਰਵੈਰ ਗਰੀਬ ਨਿਵਾਜ ਨੇ। ਬਾਬਾ ਲਾਲੂ ਜੀ ਸੁਣ ਕੇ ਹੈਰਾਨ ਹੋਏ। ਇੱਧਰੋਂ ਜਦੋਂ ਜਨਮ ਪੱਤਰੀ ਲੈ ਕੇ ਭਾਈ ਬਾਲਾ ਜੀ ਤੁਰਨ ਲੱਗੇ, ਉਸ ਵੇਲੇ ਬਾਬਾ ਲਾਲੂ ਜੀ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਕੁਝ ਭੇਟ ਗੁਰੂ ਅੰਗਦ ਸਾਹਿਬ ਵਾਸਤੇ ਦੇਣ ਲੱਗੇ ਨੇ। ਇੱਥੋਂ ਤੱਕ ਬੇਨਤੀ ਕੀਤੀ ਸੀ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹਾਂ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਲਾਲੂ ਚਲਤੋ ਮਿਲਤਬਾ।
ਬਾਬਾ ਲਾਲੂ ਜੀ ਜਦੋਂ ਭਾਈ ਬਾਲਾ ਜੀ ਤੁਰਨ ਲੱਗੇ ਨਾ, ਬਾਬਾ ਲਾਲੂ ਜੀ ਨੂੰ ਨਮਸਕਾਰ ਕਰਕੇ,
ਪੈਸੇ ਪੰਜ ਨਲੇਰ।
ਬਾਬਾ ਲਾਲੂ ਜੀ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਨੇ, ਪੰਜ ਪੈਸੇ ਤੇ ਨਲੇਰ ਹੱਥ ਵਿੱਚ ਲੈ ਕੇ
ਆਪਣੀ ਦਸਤ ਭੇਟ ਦੇਈ।
ਆਪਣੀ ਤਰਫੋਂ ਭਾਈ ਬਾਲੇ ਨੂੰ ਆਗਿਆ ਕੀਤੀ, ਭਾਈ ਬਾਲਿਆ ਆ ਮੇਰੀ ਭੇਟਾ ਲੈ ਜਾਈ ਗੁਰੂ ਅੰਗਦ ਸਾਹਿਬ ਵਾਸਤੇ।
ਬੋਲਿਓ ਮੁਖ ਤੇ ਫੇਰ।
ਔਰ ਉਸ ਵੇਲੇ ਬਾਬਾ ਲਾਲੂ ਜੀ ਇਉਂ ਫਿਰ ਬੋਲ ਕੇ ਕਹਿਣ ਲੱਗੇ, ਭਾਈ ਬਾਲਿਆ ਇੱਕ ਮੇਰੀ ਗੱਲ ਹੋਰ ਵੀ ਗੁਰੂ ਅੰਗਦ ਸਾਹਿਬ ਨੂੰ ਜਾ ਕੇ ਦੱਸੇਂ।
ਚੌਪੇ ਹਮਰੇ ਦਸਤੇ ਦੇਹੋ ਸੰਦੇਸਾ।
ਮੇਰੀ ਤਰਫੋਂ ਗੁਰੂ ਅੰਗਦ ਸਾਹਿਬ ਨੂੰ ਇੱਕ ਸੰਦੇਸ਼ ਦੇਣਾ ਕਰੀ, ਇੱਕ ਗੱਲ ਕਹੀ।
ਸ੍ਰੀ ਅੰਗਦ ਜਿਸ ਦੋਸ਼ ਨਾ ਲਿਸ਼ਾ।
ਜਿਸ ਗੁਰੂ ਅੰਗਦ ਸਾਹਿਬ ਦੇ ਅੰਦਰ ਕੋਈ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ, ਕੋਈ ਲਪਾਏਮਾਨਗੀ ਨਹੀਂ ਹੈ।
ਸ੍ਰੀ ਚੰਦ ਜੈ ਰਸਕੋ ਧਰਾ।
ਜੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਆਪਣੇ ਸੁਭਾਅ ਦੇ ਮੁਤਾਬਕ ਕਿਸੇ ਕਾਰਨ ਕਰਕੇ ਜੇ ਗੁੱਸਾ ਵੀ ਕਰਨ, ਕੋਈ ਮਾੜਾ ਸ਼ਬਦ ਵੀ ਬੋਲਣ, ਕੋਈ ਨਾਰਾਜ਼ਗੀ ਵਾਲੀ ਗੱਲ ਵੀ ਕਰਨ,
ਸ਼ਿਮਾ ਧਰਤ ਜਿਉਂ ਤਿਹ ਪਰ ਕਰਾਂ,
ਅਤੇ ਉਹਦੇ ਉੱਪਰ ਤੁਸੀਂ ਖਿਮਾ ਹੀ ਧਰਿਓ, ਜਿਵੇਂ ਧਰਤੀ ਦਾ ਖਿਮਾ ਦਾ ਸੁਭਾਅ ਹੁੰਦਾ ਹੈ ਨਾ। ਕੋਈ ਖਾਲਸਾ ਜੀ ਭਾਵੇਂ ਧਰਤੀ 'ਤੇ ਚੰਦਨ ਦਾ ਲੇਪ ਕਰੀ ਜਾਵੇ, ਕੋਈ ਫੁੱਲਾਂ ਦੀ ਵਰਖਾ ਕਰੀ ਜਾਵੇ, ਧਰਤੀ ਪ੍ਰਸੰਨ ਨਹੀਂ ਹੁੰਦੇ। ਅਤੇ ਜੇ ਕੋਈ ਗੰਦ ਪਿਸ਼ਾਬ ਵੇਸ਼ਟਾ ਸਿੱਟੀ ਜਾਵੇ, ਧਰਤੀ ਕਦੇ ਨਾਰਾਜ਼ ਨਹੀਂ ਹੁੰਦੇ। ਤਾਂ ਸਤਿਗੁਰੂ ਨੇ ਬ੍ਰਹਮ ਗਿਆਨੀ ਗੁਰਸਿੱਖ ਦਾ ਜੀਵਨ ਧਰਤੀ ਵਰਗਾ ਦੱਸਿਆ ਹੈ। ਬ੍ਰਹਮ ਗਿਆਨੀ ਕਹਿ, ਸਤਿਗੁਰੂ ਦਾ ਬਚਨ ਹੈ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕੋਊ ਖੋਦੈ ਕੋਊ ਚੰਦਨ ਲੇਪ ਹੈ। ਔਰ ਐਸਾ ਬ੍ਰਹਮ ਗਿਆਨੀ ਦਾ ਜੀਵਨ ਗੁਰੂ ਕੇ ਪਿਆਰਿਆਂ ਦਾ ਹੈ। ਬਾਬਾ ਲਾਲੂ ਜੀ ਨੇ ਆਖਿਆ, ਜੇ ਕਿਤੇ ਗੁੱਸਾ ਧਾਰ ਕੇ ਉਹ ਬਚਨ ਕਹਿ ਵੀ ਦੇਣ, ਧਰਤੀ ਵਰਗਾ ਸੁਭਾਅ, ਖਿਮਾ ਵਾਲਾ ਸੁਭਾਅ ਰੱਖਿਓ।
ਬਾਲੇ ਬਹਰੋ ਬਚਨ ਉਚਾਰਾ।
ਭਾਈ ਬਾਲੇ ਨੇ ਬੇਨਤੀ ਪੂਰਵਕ, ਬਾਬਾ ਲਾਲੂ ਜੀ ਨੇ ਇਉਂ ਬੇਨਤੀ ਕੀਤੀ,
ਸ੍ਰੀ ਅੰਗਦ ਨਾਨਕ ਅਵਤਾਰਾ।
ਹੇ ਬਾਬਾ ਜੀ, ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹਨ, ਉਹੀ ਜੋਤ ਹੈ।
ਪੰਚ ਦੋਖ ਨਹਿ ਤਿੰਨ ਮੈਂ ਪਾਵ ਹੈ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਪੰਜਾਂ ਦੋਸ਼ਾਂ ਵਿੱਚੋਂ ਇੱਕ ਵੀ ਦੋਸ਼ ਕਦੇ ਕੋਈ ਪਾ ਨਹੀਂ ਸਕਦਾ ਹੈ। ਨਹੀਂ ਨੇੜੇ ਕਾਮ ਦਾ ਫੁਰਨਾ, ਨਹੀਂ ਕਰੇ ਕ੍ਰੋਧ ਦੀ ਅੱਗ, ਨਹੀਂ ਕਰੇ ਈਰਖਾ ਦਵੈਖ, ਨਹੀਂ ਕਦੇ ਲੋਭ ਅਤੇ ਨਹੀਂ ਕਰੇ ਹੰਕਾਰ, ਨਹੀਂ ਖਾਲਸਾ ਜੀ ਹਜ਼ੂਰ ਦੇ ਨੇੜੇ ਪਹੁੰਚ ਸਕਦਾ ਹੈ। ਭੱਟਾਂ ਦੇ ਸਵਈਏ ਪੜ੍ਹਦੇ ਹਨ, ਕਦੇ ਆਪਾਂ ਪੜ੍ਹਿਆ ਹੋਵੇ, ਯਾਦ ਹੋਵੇ। ਬੇਨਤੀ ਕੀਤੀ ਭੱਟਾਂ ਨੇ, ਗੁਰੂ ਰਾਮਦਾਸ ਤੁਸੀਂ ਉਸ ਗੁਰਤਾ ਗੱਦੀ ਗੁਰੂ ਨਾਨਕ ਦਾ ਚੌਥਾ ਸਰੂਪ ਹੋਣ, ਆਪ ਜੀ ਇੰਨੇ ਪਰਉਪਕਾਰੀ ਸਤਿਗੁਰੂ ਹੋਣ, ਜਿਸ ਪੰਜਾਂ ਵਿਕਾਰਨ ਵੱਡੇ ਵੱਡੇ ਬ੍ਰਹਮ ਲੋਕਾਂ ਦੇ ਛੱਕੇ ਛਡਾ ਛੱਡੇ, ਅਤੇ ਉਹਨਾਂ ਸਾਰਿਆਂ 'ਚੋਂ ਪੰਜਾਂ ਵਿਕਾਰਾਂ ਦਾ ਆਗੂ ਮੋਹ ਮੰਨਿਆ। ਮੋਹ ਭਾਵੇਂ ਸਾਰੇ ਬਰਾਬਰ ਨੇ, ਸਾਰੇ ਵਿਕਾਰ ਹੈ, ਪਰ ਮੋਹ ਜਿਹੜਾ ਨਾ ਉਹ ਇਹਦਾ ਨੰਬਰਦਾਰ ਮੰਨਿਆ ਪੰਜਾਂ ਵਿਕਾਰਾਂ ਦਾ ਹੈ। ਪਹਿਲੋਂ ਮੋਹ ਪੈਦਾ ਹੋਵੇਗਾ ਅਤੇ ਮੋਹ ਤੋਂ ਬਾਅਦ ਫਿਰ ਕਾਮ ਦਾ ਫੁਰਨਾ ਜਾਗੇਗਾ। ਪਹਿਲੋਂ ਮੋਹ ਪੈਦਾ ਹੋਵੇਗਾ ਅਤੇ ਪਿਆਰੀ ਵਸਤੂ ਨੂੰ ਜਦੋਂ ਕੋਈ ਦੂਸਰਾ ਛੇੜੇਗਾ ਨਾ, ਤਾਂ ਫਿਰ ਕ੍ਰੋਧ ਪੈਦਾ ਹੋਵੇਗਾ। ਮੋਹ ਪੈਦਾ ਹੋਵੇਗਾ ਅਤੇ ਮੋਹ ਵਸ ਹੋਇਆ ਬੰਦਾ ਫਿਰ ਉਹਦੇ ਵਾਸਤੇ ਲੋਭ ਕਰੇਗਾ, ਲਾਲਚ ਕਰੇਗਾ। ਮੋਹ ਹੋਵੇਗਾ ਅਤੇ ਫਿਰ ਖਾਲਸਾ ਜੀ ਫਿਰ ਹੰਕਾਰ ਕਰੇਗਾ ਵੀ ਮੇਰੇ ਮਗਰ ਇੰਨੇ ਬੰਦੇ ਨੇ, ਇਸ ਕਰਕੇ ਹੈ ਤਾਂ ਭਾਵੇਂ ਸਾਰੇ ਬਰਾਬਰ ਹੀ ਨੇ, ਕੋਈ ਵਿਸ਼ੂ ਵੇਚ ਰਿਹਾ ਸੀ, ਥੂਹੇ ਵੇਚਣ ਵਾਲਾ। ਉਹ ਕਿਸੇ ਨੇ ਪੁੱਛ ਲਿਆ ਵੀ ਆ ਵੱਡੇ ਦਾ ਕੀ ਰੇਟ, ਉਹਨੇ ਆਖਿਆ 1 ਰੁਪਈਆ। ਉਹਨੇ ਆਖਿਆ ਜਿਹੜਾ ਸਾਰਿਆਂ ਤੋਂ ਛੋਟਾ ਇਹਦਾ ਰੇਟ, ਉਹਨੇ ਹਾਂ ਇਹਦਾ ਵੀ 1 ਰੁਪਈਆ। ਉਹਨੇ ਆਖਿਆ ਕੋਈ ਨਿਆਂ ਤਾਂ ਨਾ ਕੋ ਹੋਇਆ ਵੀ ਵੱਡੇ ਦਾ ਵੀ 1 ਰੁਪਈਆ, ਛੋਟੇ ਦਾ ਵੀ 1 ਰੁਪਈਆ, ਇਹ ਕੀ ਕਾਰਨ? ਉਹਨੇ ਆਖ ਕਿਸੇ ਦੀ ਪੂਛ 'ਤੇ ਹੱਥ ਲਾ ਕੇ ਵੇਖ ਲਿਆ, ਡੰਗ ਇੱਕੋ ਜਿਹਾ ਹੀ ਮਾਰਦੇ ਬਰਾਬਰ ਹੈ। ਵਿਕਾਰ ਹੈ ਸਾਰੇ ਪ੍ਰਬਲ ਹੈ, ਪਰ ਮੋਹ ਜਿਹੜਾ ਨਾ ਇਹ 'ਚੋਂ ਵੱਡਾ ਮੰਨਿਆ। ਅਤੇ ਭੱਟਾਂ ਨੇ ਆਖਿਆ, ਗੁਰੂ ਰਾਮਦਾਸ ਮੋਹ ਜਿਹੜਾ ਮੱਲ ਹੈ ਨਾ ਪਹਿਲਵਾਨ, ਤੁਸੀਂ ਬੇਵੱਸ ਕਰਤਾ, ਬੇਵੱਸ ਹੈ। ਜਿਹੜਾ ਕਾਮ ਦਾ ਫੁਰਨਾ ਦੁਨੀਆਂ ਦੇ ਲੋਕਾਂ ਨੂੰ ਅਵਤਾਰਾਂ ਨੂੰ ਸਤਾਉਂਦਾ ਸੀ, ਤੁਸੀਂ ਕੇਸਾਂ ਤੋਂ ਪਛਾੜ ਕੇ ਲਟਾ ਕੇ ਸਿੱਟ ਦਿੱਤਾ। ਕ੍ਰੋਧ ਬੜਾ ਤੀਖਣ ਬੁੱਧੀ ਵਾਲਾ, ਪ੍ਰਚੰਡ ਸੁਭਾਅ ਵਾਲਾ ਸੀ। ਜਿਹੜਾ ਕ੍ਰੋਧ ਹੈ ਨਾ, ਉਹ ਕਹਿੰਦਾ ਜਦੋਂ ਮੈਂ ਆ ਜਾਵਾਂ ਨਾ, ਅੱਖਾਂ ਵਾਲੇ ਨੰਨੇ ਕਰ ਦਿੰਦਾ, ਕੰਨਾਂ ਵਾਲੇ ਨੂੰ ਬੋਲੇ ਕਰ ਦਿੰਦਾ ਹੈ। ਅੰਧ ਕਰੋਂ ਦ੍ਰਿਗਵੰਤਨ ਕੋ ਸਵਰਣੰਤਨ ਕੋ ਬਦਰੋ ਕਰ ਡਾਰੋਂ, ਕੰਨਾਂ ਵਾਲੇ ਬੋਲੇ ਹੋ ਜਾਂਦੇ ਨੇ ਕਈ ਵਾਰ। ਛਡਾਵਾ ਜਦੋਂ ਛਡਾਉਣ ਲੱਗੇ ਨਾ, ਗਾਂ ਵੀ ਨਾ ਲੜੋ, ਅਤੇ ਲੜਦਾ ਹੋਇਆ ਕ੍ਰੋਧ ਵਸ ਬੰਦਾ ਕਹਿੰਦਾ ਪਰੇ ਹੋ ਜਾ, ਹੁਣ ਮੈਨੂੰ ਆਪਣਾ ਪਰਾਇਆ ਨਹੀਂ ਕੁਛ ਸੁੱਝਦਾ ਹੈ। ਛਡਾਵਿਆਂ ਨੂੰ ਵੀ ਕੁੱਟ ਕੁੱਟ ਪੈ ਜਾਂਦੀ ਹੈ, ਐਸਾ ਕ੍ਰੋਧੀ ਆਦਮੀ ਅੰਨਾ ਬੋਲਾ ਹੋ ਜਾਂਦਾ ਹੈ। ਸਤਿਗੁਰੂ ਤੁਸੀਂ ਕ੍ਰੋਧ ਨੂੰ ਵੀ ਮਲੀਆ ਮੇਟ ਕਰ ਦਿੱਤਾ, ਲੋਭ ਦੀ ਨਰਾਦਰੀ ਕਰਕੇ ਝਾੜ ਕੇ ਸਿੱਟ ਦਿੱਤਾ। ਗੁਰੂ ਰਾਮਦਾਸ ਤੁਸੀਂ ਐਡੇ ਪ੍ਰਬਲ ਸਤਿਗੁਰੂ ਹੋ। ਬਚਨ ਤੁਸੀਂ ਕਈ ਵਾਰ ਪੜ੍ਹਿਆ ਹੋਵੇਗਾ, ਆਪ ਜੀ ਦੀ ਸੇਵਾ 'ਚ ਉਧਰਾ ਦੇਵਾਂ। ਮੋਹ ਮੱਲ ਬੇਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਓ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤ ਪਤ ਸੱਚੋ ਤਖਤ, ਜੋਗ ਭੋਗ ਸੰਜੋਤ ਬਾਲ ਗੁਰ ਰਾਮਦਾਸ ਸਚ ਸੱਲ ਬਹਣ ਤੂੰ ਅਟਲ ਰਾਜ ਆ ਪੱਗ ਦਾਲ ਹੈ। ਐਸੇ ਸਤਿਗੁਰੂ ਹੋਣ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸ ਜਾਮੇ ਜਿਨ੍ਹਾਂ ਨੇ ਔਗਣਾਂ ਵਿਕਾਰਾਂ 'ਤੇ ਫਤਿਹ ਪਾਈ ਅਤੇ ਗੁਰੂ ਕੇ ਸਿੱਖਾਂ ਨੇ ਵੀ ਨੇੜੇ ਨਹੀਂ ਕਰੇ ਫੜਕਣ ਦਿੱਤੇ, ਐਸੀ ਗੁਰੂ ਕੀ ਰਹਿਮਤ ਹੈ। ਧੰਨ ਗੁਰੂ ਨਾਨਕ ਸਾਹਿਬ ਦੀ ਜਦੋਂ ਪਰਖ ਕੀਤੀ ਨਾ ਖਾਲਸਾ ਜੀ ਸ਼ਿਵਨਾਭ ਰਾਜੇ ਸੰਗਲਾ ਦੀਪ ਦੇ ਟਾਪੂ ਵਾਲੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਪਰਖ ਹੈ, ਜਿਸ ਪਰਖ ਅੱਗੇ ਦੁਨੀਆਂ ਦਾ ਸਾਧ ਕੋਈ ਟਿਕ ਨਹੀਂ ਸਕਿਆ। ਪਰਖ ਕੀਤੀ ਗੁਰੂ ਨਾਨਕ ਸਾਹਿਬ ਦੀ 16 ਸਾਲ ਤੋਂ ਲੈ ਕੇ 18 20 ਸਾਲ ਦੀਆਂ ਨੌਜਵਾਨ ਪਦਮਣੀਆਂ ਲੜਕੀਆਂ ਹਾਵ ਭਾਵ ਕਰਨ ਵਾਸਤੇ ਜਿਸ ਬਾਗ ਵਿੱਚ ਗੁਰੂ ਨਾਨਕ ਸਾਹਿਬ ਉਤਰੇ ਨੇ, ਬਾਗ ਹਰਿਆ ਹੋ ਗਿਆ, ਪਰ ਸਤਿਗੁਰੂ 'ਤੇ ਅਜੇ ਵੀ ਮਨ 'ਚ ਖਿਆਲ ਹੈ ਵੀ ਕੋਈ ਹੋਰ ਨਾ ਮੈਨੂੰ ਠੱਗ ਕੇ ਲੈ ਜਾਵੇ, ਬੜੇ ਠੱਗ ਆਏ ਨਾਨਕ ਨਾਮ ਰਖਵਾ ਕੇ ਤੁਰਦੇ ਬਣੇ। ਸਤਿਗੁਰੂ ਦੀ ਪਰਖ ਕਰਨ ਵਾਸਤੇ ਆਖਰੀ ਅਤੇ ਵੱਡੀ ਪਰਖ ਹੈ, ਜਦੋਂ ਹਾਵ ਭਾਵ ਆ ਕੇ ਕਰਨ ਲੱਗੀਆਂ ਨੌ ਸੁੰਦਰ ਨੌਜਵਾਨ ਲੜਕੀਆਂ, ਧੰਨ ਗੁਰੂ ਨਾਨਕ ਸਾਹਿਬ ਜੀ 1187 ਅੰਗ 'ਤੇ ਬਸੰਤ ਰਾਗ ਦੀ ਅਸ਼ਟਪਦੀ ਬਚਨ ਫਰਮਾਏ, ਗਾਸ਼ੋ ਪੁੱਤਰੀ ਰਾਜ ਕੁਆਰ ਨਾਉ ਭਨੋ ਸਚ ਦੌਤ ਸਵਾਰ। ਗਾਸ਼ੋ ਨਾਮ ਹੈ, ਜਾਓ ਜਾਓ ਮੇਰੀ ਉਹ ਪੁੱਤਰੀਓ, ਘਰੇ ਧੀਆਂ ਮਾਪਿਆਂ ਨੂੰ ਮਖੌਲ ਕਰਦੀਆਂ ਸੋਭਾ ਪਾਉਂਦੀਆਂ ਨੇ, ਤੁਸੀਂ ਮੇਰੀਆਂ ਧੀਆਂ ਹੋ, ਧੀਆਂ ਇਉਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ, ਜਿਵੇਂ 100 ਘੜਾ ਪਾਣੀ ਦਾ ਸਿਰ 'ਚ ਪੈ ਜਾਂਦਾ ਨੇ, ਸ਼ਰਮਸਾਰ ਹੋਈਆਂ। ਔਰ ਜਿਸ ਵਿਸ਼ੇ ਭਾਵਨਾ ਨੂੰ ਲੈ ਕੇ ਆਈਆਂ ਸੀ ਕਾਂ ਦੇ ਵਿਸ਼ਟਾਂ ਨਾਲੋਂ ਵੀ ਨਿਖੇਧ ਪ੍ਰਤੀਤ ਹੋਣ ਲੱਗੇ। ਜਾ ਆਖ ਰਾਜਾ ਸ਼ਿਵਨਾਭ, ਧੰਨ ਗੁਰੂ ਨਾਨਕ ਨਿਰੰਕਾਰੀ ਨੇ ਤੇ ਚੱਲ ਕੇ ਦਰਸ਼ਨ ਕਰੈ, ਸੁੱਚੇ ਮੋਤੀਆਂ ਥਾਲ ਵਿੱਚ ਰੱਖਿਆ ਉੱਤੋਂ ਟੱਕੇ, ਆਪਣੀ ਚੰਦਰਕਲਾ ਰਾਣੀ ਸਮੇਤ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆ ਗਿਆ। ਹਜ਼ੂਰ ਨੇ ਚਿਹਰਾ ਦੂਜੇ ਬੰਨੇ ਕਰ ਲਿਆ, ਜਦੋਂ ਵੱਧ ਕੇ ਦੂਜੇ ਬੰਨਿਆ ਹੋ ਕੇ ਅੱਗੇ ਦਰਸ਼ਨ ਕਰਨ ਲੱਗਾ, ਹਜ਼ੂਰ ਨੇ ਚਿਹਰਾ ਫਿਰ ਦੂਜੇ ਬੰਨੇ ਕਰ ਲਿਆ। ਬੇਨਤੀ ਕੀਤੀ, ਸਤਿਗੁਰੂ ਕੀ ਕਾਰਨ ਹੈ? ਸਤਿਗੁਰੂ ਕਹਿਣ ਲੱਗੇ, ਰਾਜਨ ਤੂੰ ਆਪ ਹੀ ਜਾਣਦਾ ਹੈ ਕਾਰਨ ਹੈ, ਸੱਚੇ ਪਾਤਸ਼ਾਹ ਮੈਂ ਕਰਦਾ ਵੀ ਹੋਰ ਕੀ, ਤੁਹਾਡਾ ਨਾਮ ਰਖਵਾ ਕੇ ਬੜੇ ਬੜੇ ਇੱਥੇ ਲੋਕ ਆਏ, ਕੋਈ ਧਨ ਕੋਈ ਪਦਾਰਥ ਮੂੰਹ ਮੰਗੀਆਂ ਮੁਰਾਦਾਂ ਲੈ ਕੇ ਗਾਂਹ ਗਏ, ਪਰ ਮੇਰੇ ਮਨ ਤੋਂ ਕੋਈ ਸ਼ਾਂਤੀ ਧੀਰਜ ਦੇ ਨਹੀਂ ਸਕਿਆ। ਤੁਸੀਂ ਚਰਨ ਪਾਏ ਨੇ, ਮੈਂ ਆਖਰਕਾਰ ਆਖਿਆ ਵੀ ਪਰਖ ਲਵਾਂ, ਕਿਤੇ ਇਸੇ ਤਰ੍ਹਾਂ ਅੱਗੇ ਵਾਂਗ ਧੋਖਾ ਨਾ ਖਾ ਜਾਵਾਂ, ਇਹ ਬੁਰੀ ਸੀ ਮੇਰੀ ਗੁਸਤਾਖੀ, ਮੁਆਫ ਕਰੋ, ਕਿਰਪਾ ਕਰੋ ਅਤੇ ਮੈਨੂੰ ਦਰਸ਼ਨ ਦਿਓ। ਅੱਗੇ ਥਾਲ ਰੱਖਿਆ, ਹਜ਼ੂਰ ਕਹਿਣ ਕਿ ਚੁੱਕ ਲੈ, ਇਹਦੀ ਸਾਨੂੰ ਕੋਈ ਜ਼ਰੂਰਤ ਨਹੀਂ। ਗਰੀਬ ਨਿਵਾਜ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ, ਔਰ ਖਾਲਸਾ ਜੀ ਕੋਈ ਸਮਾਂ ਉੱਥੇ ਸਤਿਗੁਰੂ ਰਹੇ। 2 ਵਾਰ ਸਤਿਗੁਰੂ ਸੰਗਲਾ ਦੀਪ ਦੇ ਟਾਪੂ 'ਤੇ ਗਏ ਨੇ। ਜਦੋਂ ਰਾਜਾ ਸ਼ਿਵਨਾਭ ਸਮਾਂ ਪਾ ਕੇ ਚੜ੍ਹਾਈ ਕਰ ਗਿਆ, ਉਹਦਾ ਪੁੱਤਰ ਸਿੰਘਾਸਣ 'ਤੇ ਬੈਠਾ, ਰਾਜ 'ਤੇ ਬੈਠਾ ਹੈ, ਧੰਨ ਗੁਰੂ ਨਾਨਕ ਸਾਹਿਬ ਉਸ ਸਮੇਂ ਵੀ ਸੰਗਲਾ ਦੀਪ ਗਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਇਆਂ ਵੇਖਿਆ, ਚੰਦਰਕਲਾ ਰਾਜੇ ਸ਼ਿਵਨਾਭ ਦੀ ਘਰਵਾਲੀ ਨੇ, ਉਹ ਗੁਰੂ ਨਾਨਕ ਦੇ ਚਰਨਾਂ ਤੋਂ ਵਾਕਫ ਸੀ, ਦੌੜ ਕੇ ਹਜ਼ੂਰ ਦੇ ਚਰਨੀ ਡਿੱਗੇ, ਲੇਕਿਨ ਜਿਹੜਾ ਪੁੱਤਰ ਰਾਜ 'ਤੇ ਬੈਠਾ ਉਹਦੀ ਸੁੰਦਰ ਸਰੂਪ ਵਾਲੀ ਸੁੰਦਰ ਰਾਣੀ ਚੰਦਰਕੰਤਾ ਹੈ, ਉਹਨੇ ਮੱਥਾ ਨਹੀਂ ਟੇਕਿਆ ਗੁਰੂ ਨਾਨਕ ਦੇ ਚਰਨਾਂ 'ਤੇ। ਜਦੋਂ ਮੱਥਾ ਟੇਕਣ ਤੋਂ ਆਕੀ ਹੋ ਕੇ ਖਲੋਤੀ ਰਹੀ ਅਤੇ ਆਖਿਆ, ਧੀਏ ਤੂੰ ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਦੀ ਨਹੀਂ, ਇਹ ਉਹ ਚੋਜੀ ਪ੍ਰੀਤਮ ਨੇ ਜਿਨ੍ਹਾਂ ਦੇ ਚਰਨਾਂ 'ਤੇ ਕਦੇ ਮਦੀਨੇ ਵਿੱਚ ਕਬਰਾਂ ਝੁਕਦੀਆਂ ਅਤੇ ਕਦੇ ਮੱਕਾ ਵੀ ਝੁੱਕ ਝੁੱਕ ਕੇ ਪ੍ਰਣਾਮ ਕਰਦਾ ਹੈ, ਬੜੇ ਬੜੇ ਜਿਹੜੇ ਧੌਲਰ ਮਕਾਨ ਸੀ ਉਹਨਾਂ ਦੇ ਛੱਜੇ ਵੀ ਮੈਂ ਗੁਰੂ ਨਾਨਕ ਦੇ ਚਰਨਾਂ 'ਤੇ ਝੁਕੇ ਵੇਖੇ, ਧੀਏ ਆਪਣੀ ਹੁਸਨ ਜਵਾਨੀ ਅਤੇ ਰਾਜਮਾਤ ਦਾ ਹੰਕਾਰ ਨਾ ਕਰ, ਜੋ ਨੌਂ ਨੂੰ ਉਪਦੇਸ਼ ਸੱਸ ਨੇ ਦਿੱਤਾ ਨੇ, ਚੰਦਰਕਲਾ ਨੇ ਚੰਦਰਕੰਤਾ ਨੂੰ ਉਪਦੇਸ਼ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1410 ਅੰਗ 'ਤੇ ਪਹਿਲੀਆਂ 2 ਪੌੜੀਆਂ ਸ਼ਬਦ ਦੀਆਂ, ਵਾਰਾਂ ਵਧੀਕ ਦੀਆਂ ਪਹਿਲੀਆਂ 2 ਪੌੜੀਆਂ, ਉਹ ਤੰਗੀ ਪੈ ਉਹ ਹਰੀ ਗਹਿਰੀ ਗੰਭੀਰੇ, ਸੱਸੜ ਸੋਈਆ ਕਿਵ ਕਰੀ ਨਿਵਣ ਨਾ ਜਾਏ ਥਾਣੀ, ਗੱਚ ਜੇ ਲੱਗਾ ਗਿੜ ਵੜੇ, ਜਿਨ੍ਹਾਂ ਨੂੰ ਗੱਚ ਚੂਨਾ ਲੱਗਾ ਸੀ ਨਾ, ਬੜੇ ਬੜੇ ਧੌਲਰ ਮਕਾਨ, ਗੱਚ ਜੇ ਲੱਗਾ ਗਿੜ ਵੜੀ, ਸਖੀਏ ਧੌਲ ਹਾਰੀ ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਨਾ ਗਰਬ ਥਾਣੇ, ਹੁਸਨ ਜਵਾਨੀ ਦਾ ਮਾਣ ਨਾ ਕਰਤੀ ਹੈ, ਉਹ ਬੜੇ ਬੜੇ ਧੌਲਰ ਮਕਾਨ ਵੀ ਮੈਂ ਗੁਰੂ ਨਾਨਕ ਦੇ ਚਰਨਾਂ 'ਤੇ ਡਿੱਗਦੇ ਹੋਏ ਵੇਖੇ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਾਮ ਦਾ ਫੁਰਨਾ ਕਦੇ ਨੇੜੇ ਪਹੁੰਚ ਨਹੀਂ ਸਕਦਾ, ਕ੍ਰੋਧ ਕਦੇ ਨੇੜੇ ਆ ਹੀ ਨਹੀਂ ਸਕਦਾ, ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਅਤੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਦੇ ਕ੍ਰੋਧ ਨਹੀਂ ਨੇੜੇ ਆਉਣ ਤਾਂ ਬੁਰਾ ਦੁਰਾਚਾਰੀ ਸੁਭਾਅ ਬੁਰਿਆਈ ਕਰਨ ਵਾਲਿਆਂ ਨੂੰ ਵੀ ਘੁੱਟ ਕੇ ਛਾਤੀ ਨਾਲ ਲਾ ਲਿਆ, ਔਗਣ ਕਿਸੇ ਦਾ ਕਦੇ ਚਿਤਾਰਿਆ ਹੀ ਨਹੀਂ, ਕਦੇ ਯਾਦ ਨਹੀਂ ਕੀਤਾ, ਨਹੀਂ ਕਦੇ ਲੋਭ ਨੂੰ ਨੇੜੇ ਆਉਣ ਤਾਂ, ਨਹੀਂ ਕਦੇ ਮੋਹ ਨੂੰ ਨੇੜੇ ਫੜਕਣ ਦਿੱਤਾ, ਤਾਂ ਨਹੀਂ ਕਦੇ ਹੰਕਾਰ ਨੂੰ ਨੇੜੇ ਆਉਣ ਦਿੱਤਾ। ਐਸੇ ਮਹਾਨ ਸਰਬੱਗ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਅਤੇ ਉਸ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਰੂਪ ਧੰਨ ਗੁਰੂ ਅੰਗਦ ਸਾਹਿਬ ਹੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਭਾਈ ਬਾਲਾ ਬੇਨਤੀ ਕਰਦਾ, ਬਾਬਾ ਜੀ ਉਹਨਾਂ ਸਤਿਗੁਰਾਂ ਨੇੜੇ ਪੰਜ ਵਿਕਾਰ ਨਹੀਂ ਕਰੇ ਪੋ ਸਕਦੇ।
ਪੰਜ ਦੋਖ ਨਾ ਤਿੰਨ ਮਹਿ ਪਾਵ ਹੈ,
ਉਹ ਪੰਜ ਦੋਸ਼ ਜਿਹੜੇ ਨੇ ਸ਼ਬਦ ਸਪਰਸ਼ ਰੂਪ ਰਸਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹ ਕਦੇ ਨੇੜੇ ਨਹੀਂ ਕਰੇ ਪਾ ਸਕਦੇ ਆ ਸਕਦੇ।
ਨਿਕਟ ਤਰਨ ਜਿਉਂ ਤਿਮਰ ਨਾ ਆਵਹਿ,
ਹੇ ਬਾਬਾ ਜੀ ਜਿਵੇਂ ਸੂਰਜ ਦੇ ਨੇੜੇ ਕਦੇ ਹਨੇਰਾ ਪੋ ਸਕਦਾ ਕਦੇ ਆ ਸਕਦਾ, ਸੂਰਜ ਲਾਗੇ ਹਨੇਰਾ ਨਹੀਂ ਜਿਵੇਂ ਆ ਸਕਦਾ, ਇਉਂ ਸਤਿਗੁਰਾਂ ਦੇ ਨੇੜੇ ਨਹੀਂ ਕਦੇ ਇਹ ਸੰਸਾਰ ਦੇ ਵਿਸ਼ੇ ਸਤਿਗੁਰਾਂ ਲਾਗੇ ਨਹੀਂ ਆ ਸਕਦੇ ਜੀਵਨ ਵਿੱਚ।
ਸਮ ਤਮ ਸੋ ਤਨ ਗਿਆਨ ਸੁਹਾਵਹਿ,
ਸਮਤਾ ਵਾਲੀ ਬਿਰਤੀ ਸਾਰਿਆਂ ਨੂੰ ਇੱਕੋ ਜਿਹਾ ਸਾਰਿਆਂ ਨੂੰ ਸਮਝਣਾ ਹੈ, ਕੋਈ ਆਪਣਾ ਨਹੀਂ ਕੋਈ ਪ੍ਰਾਣਾ ਕੋਈ ਪਰਾਇਆ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣੇ ਆਏ। ਪੰਜਵੇਂ ਸਰੂਪ 'ਚ ਤੱਤੀ ਤਵੀ 'ਤੇ ਬਹਿ ਕੇ ਵੀ ਇਹ ਬਚਨ ਕਹੇ ਸੀ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬੈਰ ਆਏ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਏ, ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਐਸੇ ਸਤਿਗੁਰੂ ਜਿਹੜੀ ਸਮਤਾ ਵਾਲੀ ਇੱਕੋ ਜਿਹੀ ਬਿਰਤੀ ਦੇ ਮਾਲਕ ਨੇ ਅਤੇ ਇੰਦਰੀਆਂ ਦਾ ਦਮਨ ਕਾਬੂ ਕਰਕੇ ਰੱਖਣਾ ਅਤੇ ਧੀਰਜ ਦੇ ਸਹਿਤ ਗਿਆਨ ਵਾਲੀ ਅਵਸਥਾ ਵਿੱਚ ਰਹਿਣਾ, ਇਹ ਗੁਰੂ ਅੰਗਦ ਸਾਹਿਬ ਦੀ ਕਿਰਿਆ ਹੈ।
ਆਤਪ ਭਗਤ ਜਗਤ ਬਿਨ ਪਾਵ ਹੈ,
ਸੂਰਜ ਰੂਪ ਹੋ ਕਰਕੇ ਭਗਤੀ ਦੀਆਂ ਕਿਰਨਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਪ੍ਰਗਟ ਕਰਦੇ ਨੇ, ਜਿਵੇਂ ਧੁੱਪ ਚੜ੍ਹ ਆਉਂਦੀ ਹੈ ਨਾ ਸੂਰਜ ਚੜ੍ਹਨ ਦੇ ਨਾਲ, ਇਉਂ ਭਗਤੀ ਦਾ ਅਪਰੋਕਸ਼ ਗਿਆਨ ਦਾ ਪ੍ਰਕਾਸ਼ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਰ ਰਹੇ ਹਨ।
ਪਤਰੇ ਲੈ ਚੱਲੇ ਤਤ ਕਾਲਾ,
ਇਉਂ ਬੇਨਤੀ ਕਰਕੇ ਭਾਈ ਬਾਲਾ ਅਤੇ ਭਾਈ ਲਾਲਾ ਆਪਾਂ ਨੂੰ ਸਿੱਖ ਪੱਤਰੀ ਜਨਮ ਪੱਤਰੀ ਲੈ ਕੇ ਚੱਲ ਪੈ,
ਜਹਾ ਖਡੂਰ ਮੈਂ ਗੁਰੂ ਕਿਰਪਾਲਾ,
ਜਿਸ ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਨਿਵਾਸ ਰੱਖਦੇ ਹਨ।
ਦੋਹਰਾ ਵੈਸੇ ਅੰਗਦ ਰਾਜਹੀ,
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਣ ਦੇ ਉੱਪਰ ਬੈਠੇ ਹੋਏ,
ਬੰਦੇ ਪਦ ਅਰਬਿੰਦ,
ਇਹਨਾਂ ਦੋਹਾਂ ਹੀ ਗੁਰਸਿੱਖਾਂ ਨੇ ਜਾ ਕੇ ਨਮਸਕਾਰ ਕੀਤੀ ਹੱਥ ਜੋੜ ਕਰਕੇ,
ਹਿਰਦੇ ਪ੍ਰਸਿੱਧ ਸਤਿਗੁਰੂ,
ਜਦੋਂ ਸਤਿਗੁਰੂ ਗਰੀਬ ਨਿਵਾਜ ਨੇ ਇਹਨਾਂ ਨੂੰ ਵੇਖਿਆ ਬੜਾ ਚਿੱਤ ਪ੍ਰਸੰਨ ਹੋਇਆ ਹਜ਼ੂਰ ਦਾ,
ਕਹਿ ਰਹੇ ਚਿੱਤ ਗੋਬਿੰਦ,
ਕਹਿਣ ਲੱਗੇ ਹਜ਼ੂਰ ਸੱਚੇ ਪਾਤਸ਼ਾਹ ਹੇ ਗੁਰੂ ਕੇ ਸਿੱਖੋ ਰਹੇ ਚਿੱਤ ਗੋਬਿੰਦ, ਤੁਹਾਡੇ ਚਿੱਤ ਵਿੱਚ ਗੋਬਿੰਦ ਪਰਮੇਸ਼ੁਰ ਹਮੇਸ਼ਾ ਯਾਦ ਰਵੇ, ਤੁਹਾਡੇ 'ਤੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਬਖਸ਼ਾਂ ਹੋਣ,
ਖੁਸ਼ੀ ਬਹੁਤ ਬਾਲੇ ਪਰ ਕਿੰਨੀ,
ਭਾਈ ਬਾਲੇ ਦੇ ਉੱਪਰ ਗੁਰੂ ਅੰਗਦ ਸਾਹਿਬ ਦੀ ਬੜੀ ਭਾਰੀ ਖੁਸ਼ੀ ਹੋਈ,
ਉਹਨ ਪੱਤਰੇ ਆਪਣੇ ਘਰ ਲੀਨੀ,
ਫਿਰ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਿੱਖਾਂ ਦੀ ਲਿਆਂਦੀ ਹੋਈ ਜਨਮ ਪੱਤਰੀ ਗੁਰੂ ਨਾਨਕ ਸਾਹਿਬ ਵਾਲੀ ਸਤਿਗੁਰੂ ਅੰਗਦ ਸਾਹਿਬ ਨੇ ਆਪਣੇ ਕਰ ਕਮਲਾਂ ਵਿੱਚ ਹੱਥ ਵਿੱਚ ਲੈ ਲਈ,
ਸਾਦਰ ਸੋ ਨਿਜ ਸੇਸ ਚੜ੍ਹਾਏ,
ਸਹਿਜ ਆਦਰ ਦੇ ਸਤਿਗੁਰਾਂ ਨੇ ਆਦਰ ਸਹਿਜ ਤੋਂ ਜਨਮ ਪੱਤਰੀ ਲਿਆਂਦੇ ਹੋਈ ਆਪਣੇ ਸਿਰ ਦੇ ਉੱਪਰ ਰੱਖੀ,
ਭਾਉ ਬਹੁਤ ਕਰ ਉਰ ਮਹਿ ਲਾਏ,
ਤੇ ਫਿਰ ਬਹੁਤਾ ਪ੍ਰੇਮ ਹਿਰਦਿਓ ਜਾਗ ਕਰਕੇ ਘੁੱਟ ਕੇ ਉਹ ਜਨਮ ਪੱਤਰੀ ਆਪਣੀ ਛਾਤੀ ਨਾਲ ਸਤਿਗੁਰਾਂ ਨੇ ਲਾ ਲਈ,
ਦਰਸ਼ਨ ਤੁਮ ਕਰਵਾਇਓ ਗੁਰਕਾ,
ਹੇ ਭਾਈ ਬਾਲੀਆ ਇਸ ਜਨਮ ਪੱਤਰੀ ਰਾਹੀਂ ਤੂੰ ਧੰਨ ਗੁਰੂ ਨਾਨਕ ਸਾਹਿਬ ਦੇ ਮੈਨੂੰ ਦਰਸ਼ਨ ਕਰਵਾ ਦਿੱਤੇ ਹਨ,
ਜਿਸ ਤੇ ਭਰਮ ਭਾਗਿਓ ਹੈ ਉਰਕਾ,
ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਸਭ ਲੋਕਾਂ ਦੇ ਹਿਰਦੇ ਦਾ ਭਰਮ ਨਿਵਿਰਤ ਹੋ ਜਾਂਦਾ ਹੈ,
ਸਹਿਸ ਕ੍ਰਿਤ ਅਸ਼ਰ ਜਬ ਚੀਨੇ,
ਜਦੋਂ ਹਜ਼ੂਰ ਨੇ ਉਹ ਵੇਖੀ ਤੇ ਉਹ ਸਹਿਸ ਕਿਰਤੀ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ ਪਾਂਧੇ ਦੀ ਜਨਮ ਪੱਤਰੀ ਜਿਹੜੀ ਸੀ ਗੁਰੂ ਨਾਨਕ ਸਾਹਿਬ ਵਾਲੀ,
ਤਬ ਅੰਗਦ ਜੇ ਬਚਨ ਸੋ ਕਿੰਨੇ,
ਫਿਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇਉਂ ਬਚਨ ਕੀਤੇ,
ਇਨ ਅੱਛਰਨ ਕੋ ਜੋ ਜਾਣਾ,
ਜਿਹੜਾ ਭਾਈ ਇਹ ਸਹਿਜ ਕਿਰਤੀ ਦੇ ਅੱਖਰਾਂ ਨੂੰ ਜਾਣਨ ਵਾਲਾ ਕੋ ਹੋਵੇ ਵਿਦਵਾਨ,
ਸੋ ਜਾ ਕੋ ਪੜ ਅਰਥ ਬਖਾਨਾ,
ਉਹ ਸਾਰੇ ਅਰਥ ਪੜ੍ਹ ਕੇ ਸੰਗਤ ਵਿੱਚ ਸੁਣਾਉਣਾ ਕਰੇ ਇਹ ਸਾਰੇ ਜਨਮ ਪੱਤਰੀ ਦਾ ਸਿਧਾਂਤ,
ਗੁਰਮੁਖੀ ਚਾਹੀਏ ਕਰਵਾਏ,
ਤੇ ਫਿਰ ਇਹਦੀ ਗੁਰਮੁਖੀ ਅੱਖਰ ਜਿਹੜੇ ਨੇ ਉਹਨਾਂ ਵਿੱਚ ਲਿਖਵਾਉਣੀ ਚਾਹੀਦੀ ਹੈ।
ਪੜ੍ਹ ਹੈ ਸੁਣਾ ਹੈ ਸਿੱਖ ਗੁਰਮਤਿ ਪਾਈ,
ਔਰ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹ ਪੜ੍ਹ ਕੇ ਸੁਣ ਕੇ ਵਿਚਾਰ ਕੇ ਗੁਰਮਤਿ ਸਿੱਖਿਆ ਨੂੰ ਪ੍ਰਾਪਤ ਕਰ ਸਕਣ।
ਸੋਰਠ ਸਤਿਗੁਰ ਕਿਰਪਾ ਨਿਧਾਨ,
ਸਤਿਗੁਰੂ ਕਿਰਪਾ ਦੇ ਖਜ਼ਾਨੇ,
ਸ੍ਰੀ ਨਾਨਕ ਜਗ ਵਿਦਤ ਜਬ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਜਗਤ ਵਿੱਚ ਅਵਤਾਰ ਧਾਰ ਕੇ ਪ੍ਰਗਟ ਹੋ ਕੇ ਸੰਸਾਰ ਦਾ ਭਲਾ ਕਰਦੇ ਸਨ।
ਸੰਗਤ ਕੇਨ ਮਹਾਨ,
ਧੰਨ ਗੁਰੂ ਗਰੀਬ ਨਿਵਾਜ ਨੇ ਮਹਾਨ ਸੰਗਤ ਉਸ ਵੇਲੇ ਸਥਾਪਿਤ ਕੀਤੀ। 3.5 ਕਰੋੜ ਸਿੱਖ ਬਣਾਏ ਗੁਰੂ ਨਾਨਕ ਸਾਹਿਬ ਨੇ, 3.5 ਕਰੋੜ ਪੈਦਲ ਚੱਲ ਕੇ, ਗੱਡੀਆਂ ਮੋਟਰਾਂ ਕੋਈ ਸਾਧਨ ਨਹੀਂ, ਪੈਦਲ ਚੱਲ ਚੱਲ ਕੇ 3.5 ਕਰੋੜ ਸਿੱਖ ਬਣਾਏ ਹਨ। ਅੱਜ ਸਾਡੇ ਪਿੰਡਾਂ 'ਚ ਚਲੇ ਜਾਓ ਤਾਂ 5 ਸਿੰਘ ਗੁਰਦੁਆਰੇ ਲੱਭਣੇ ਔਖੇ ਹੋ ਜਾਂਦੇ ਪਿੰਡਾਂ ਵਿੱਚ। 5 ਪਿਆਰੇ ਇਹਨਾਂ ਰੂਪ ਵਿੱਚ ਬਾਹਰੋਂ ਕਈ ਵਾਰ ਲਿਆਉਣੇ ਪੈਂਦੇ ਨੇ, 5 ਸਿੰਘ ਤਿਆਰ ਪ੍ਰਤਿਆਰ ਨਹੀਂ ਲੱਭਦੇ। ਐਸੀ ਸਾਡੀ ਹਾਲਤ ਹੋ ਗਈ, ਸਾਧਨ ਬੜੇ ਨੇ ਸਿੱਖਾਂ ਕੋਲ, ਸਾਰਾ ਕੁਝ ਹੀਲਾ ਵਸੀਲਾ ਹੈ, ਪਰ ਜੀਵਨ ਪੱਖੋਂ ਐਸੀ ਕਮਜ਼ੋਰੀ ਆ ਗਈ। ਪ੍ਰਚਾਰ ਵੀ ਬੜਾ, ਟੀਵੀਆਂ 'ਤੇ ਬੜਾ ਆਉਂਦਾ ਹੈ, ਖੰਡ ਪਾਠ ਬੜੇ ਪ੍ਰਵਾਹ ਚੱਲਦੇ ਨੇ, ਕਥਾ ਕੀਰਤਨ ਦੇ ਬੜੇ ਪ੍ਰਵਾਹ ਚੱਲਦੇ ਨੇ, ਪਰ ਪਤਾ ਨਹੀਂ ਸਾਡੇ ਜੀਵਨ ਵਿੱਚ ਬਦਲਾਵ ਕਿਉਂ ਨਹੀਂ ਆਉਂਦਾ ਹੈ। ਐਸੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ, 3.5 ਕਰੋੜ ਸਿੱਖ ਬਣਾਏ, ਔਰ ਉਹਨਾਂ ਸਤਿਗੁਰਾਂ ਨੇ
ਵਿਦਿਆ ਵਰਨ ਜਾਣੇ ਵਿਦਿਆ ਵਰਨ ਤਬ,
ਔਰ ਜਿਹੜੀ ਸਤਿਗੁਰੂ ਗਰੀਬ ਨਿਵਾਜ ਨੇ ਗੁਰਮੁਖੀ ਅੱਖਰ ਦੀ ਜਿਹੜੀ ਵਿੱਦਿਆ ਇਹ ਸਥਾਪਿਤ ਕੀਤੀ ਹੈ।
ਦੋਹਰਾ ਮਹਿਮਾ ਸੰਗਤ ਕੀਨ ਮਹਾਨ,
ਉਸ ਵੇਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਿਮਾ ਸੰਗਤ ਦੀ ਕਹਿਣਾ ਕੀਤੀ।
ਮਹਿਮਾ ਖੈਰਾ ਜੱਟ ਇੱਕ,
ਭਾਈ ਮਹਿਮਾ ਖੈਰਾ ਇੱਕ ਨਾਮ ਦਾ ਜੱਟ ਸਿੱਖ,
ਕਹਿ ਸ੍ਰੀ ਅੰਗਦ ਪਾਸ,
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਬੈਠਾ ਹੋਇਆ ਕਹਿਣ ਲੱਗਾ,
ਪੈੜਾ ਖੱਤਰੀ ਪੈੜਾ ਮੋਖਾ ਖੱਤਰੀ,
ਹੇ ਸੱਚੇ ਪਾਤਸ਼ਾਹ ਜੀ ਇੱਕ ਪੈੜਾ ਮੋਖਾ ਖੱਤਰੀ ਨਾਮ ਦਾ ਸਿੱਖ
ਸੁਲਤਾਨਪੁਰ ਵਾਸ,
ਸੁਲਤਾਨਪੁਰ ਸਾਹਿਬ ਵਿਖੇ ਉਹ ਨਿਵਾਸ ਰੱਖਦਾ ਹੈ।
ਚੌਪੇ ਅੱਖਰ ਜਾਣਦਾ ਹੈ ਵੈ ਦੋ,
ਉਹ ਮਹਾਰਾਜ ਦੋਵੇਂ ਭਾਸ਼ਾ ਜਾਣਦਾ, ਸਹਿਜ ਕਿਰਤੀ ਦੇ ਅੱਖਰ ਵੀ ਜਾਣਦਾ ਹੈ, ਤੇ ਉਹ ਗੁਰੂ ਕੀ ਸੰਗਤ ਕਰਦਾ ਰਿਹਾ, ਤੇ ਉਹ ਗੁਰਮੁਖੀ ਅੱਖਰ ਵੀ ਜਾਣਦਾ ਹੈ।
ਪੜ੍ਹ ਲਿਖ ਹੋਏ ਬਲਵਾਈਏ ਸੋ,
ਉਹ ਮਹਾਰਾਜ ਪੜ੍ਹ ਲੈ ਕੇ ਉਹ ਤੋਂ ਆਪਾਂ ਲਿਖਵਾ ਲਈਓ, ਪੜ੍ਹ ਕੇ ਦੱਸ ਦੇਵੇਗਾ ਸਾਰਾ ਸਿਧਾਂਤ ਹੈ, ਤੇ ਉਹਦੇ ਤੋਂ ਲਿਖਵਾਉਣਾ ਕਰੀਏ ਇਹ ਜਨਮ ਪੱਤਰੀ।
ਸ੍ਰੀ ਅੰਗਦ ਕਹਾ ਤੁਮ ਹੀ ਜਾਵਹ,
ਧੰਨ ਗੁਰੂ ਅੰਗਦ ਸਾਹਿਬ ਕਹਿਣਗੇ ਭਾਈ ਮਹਿਮਿਆ ਤੂੰ ਹੁਣ ਜਾ ਉਸ ਨੂੰ ਬੁਲਾਉਣ ਵਾਸਤੇ ਭਾਈ ਪੈੜੇ ਮੋਖੇ ਨੂੰ,
ਕਰ ਸਤਕਾਰ ਤੁਰਤ ਲੈ ਆਵਹ,
ਬੜੇ ਸਤਕਾਰ ਅਦਬ ਨਾਲ ਉਹਨੂੰ ਸਾਡੇ ਪਾਸ ਛੇਤੀ ਲੈ ਕੇ ਆ।
ਮਹਿਮਾ ਪਹੁੰਚੋ ਤਾਹੇ ਆਵਾਸਾ,
ਉਸ ਵੇਲੇ ਭਾਈ ਮਹਿਮਾ ਸਿੱਖ ਜਿਹੜਾ ਸੀ ਨਾ ਉਹ ਸੁਲਤਾਨਪੁਰ ਸਾਹਿਬ ਉਹਦੇ ਘਰ ਵਿੱਚ ਜਦੋਂ ਸਿੱਖ ਦੇ ਗਿਆ ਭਾਈ ਪੈੜੇ ਮੋਖੇ ਦੇ, ਔਰ ਜਸਪਦ ਛੇਤੀ ਸ਼ੀਘਰਤਾ ਨਾਲ ਸਤਿਗੁਰੂ ਅੰਗਦ ਸਾਹਿਬ ਦੇ ਪਾਸ ਖੜੂਰ ਸਾਹਿਬ ਲੈ ਕੇ ਆਇਆ। ਜਦੋਂ ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਥਾਂ ਥਾਂ ਤੋਂ ਲਿਆਂਦੀਆਂ, ਬਾਣੀ ਸਾਰੀ ਸੰਕਲਨ ਕੀਤ ਕਰਨੀ ਹੈ, ਉਸ ਵੇਲੇ ਭਾਈ ਰਾਜੇ ਸ਼ਿਵਨਾਭ ਦੇ ਖਾਨਦਾਨ ਦੇ ਪਾਸ ਪ੍ਰਾਣ ਸੰਗਲੀ ਨਾਮ ਦੀ ਪੋਥੀ ਸੀ ਗੁਰੂ ਨਾਨਕ ਸਾਹਿਬ ਦੇ, ਭਾਈ ਪੈੜੇ ਮੋਖੇ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ, ਭਾਈ ਪੈੜਾ ਮੋਖਾ ਤੂੰ ਜਾ ਕੇ ਸੰਗਲਾਦੀਪ ਦੇ ਟਾਪੂ ਤੋਂ ਉਹ ਗੁਰੂ ਨਾਨਕ ਸਾਹਿਬ ਦੀ ਪੋਥੀ ਲੈ ਕੇ ਆ। ਉਹੀ ਸਿੱਖ ਭਾਈ ਪੈੜਾ ਮੋਖਾ ਸੁਲਤਾਨਪੁਰ ਦੇ ਰਹਿਣ ਵਾਲਾ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਇਆ,
ਪਰਿਓ ਚਰਨ ਗੁਰ ਆਗਿਆ ਦਿੰਨੀ,
ਔਰ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਮੱਥਾ ਟੇਕਿਆ, ਹਜ਼ੂਰ ਨੇ ਆਗਿਆ ਕੀਤੀ,
ਪੜ੍ਹੋ ਪੱਤਰਿਕਾ ਸੁਖ ਪ੍ਰਦ ਚੀਨੀ,
ਔਰ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁਖਾਂ ਦੀ ਇਹ ਪੱਤਰਿਕਾ ਜਾਣਦਿਆਂ ਹੋਇਆ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਪੜ੍ਹ ਕੇ ਸੁਣਾਓ।
ਕਰਮ ਲੈ ਪੱਤਰਿਕਾ ਬਾਚੀ,
ਜਦੋਂ ਭਾਈ ਪੈੜੇ ਮੁਖੀ ਨੇ ਹੱਥ ਵਿੱਚ ਫੜ ਕੇ ਉਹ ਪੱਤਰਿਕਾ ਪੜ੍ਹੀ,
ਜਨ ਬਾਣੀ ਰਸਨਾ ਪਰ ਨਾਚੀ,
ਐਂ ਜਾਣੋ ਜਿਵੇਂ ਬਾਣੀ ਜਿਹੜੀ ਹੈ ਨਾ ਉਹ ਲਿਖੀ ਹੋਈ ਉੱਪਰ ਸ਼ਬਦਾਵਲੀ ਨਸਲਾਂ ਦੇ ਉੱਪਰ ਹੀ ਪ੍ਰਗਟ ਹੋ ਆਈ, ਸੁਖੈਨ ਹੀ
ਸੁਣ ਕਰ ਖੁਸ਼ੀ ਕਰੇ ਤਹ ਸਿੱਖ ਪਰ,
ਧੰਨ ਗੁਰੂ ਅੰਗਦ ਸਾਹਿਬ ਨੇ ਭਾਈ ਪੈੜੇ ਮੋਖੇ ਉੱਪਰ ਬੜੀ ਭਾਰੀ ਖੁਸ਼ੀ ਕੀਤੀ।
ਗੁਰਮੁਖੀ ਲਿਖੀਏ ਇਹ ਅੱਖਰ,
ਸਤਿਗੁਰੂ ਕਹਿਣਗੇ ਗੁਰਮੁਖੀ ਭਾਸ਼ਾ ਵਿੱਚ ਇਹ ਅੱਖਰ ਜਿਹੜੇ ਨੇ ਇਹ ਲਿਖਣੇ ਚਾਹੀਦੇ ਹਨ, ਲਿਖੋ।
ਕਹਿ ਕਰ ਕਾਗਰ ਲੀਨ ਮਗਾਏ,
ਉਸ ਵੇਲੇ ਕਹਿ ਕਰਕੇ ਸਿੱਖਾਂ ਨੂੰ ਹਜ਼ੂਰ ਨੇ ਕਾਗਜ਼ ਮੰਗਵਾ ਲਏ ਪੱਤਰੇ,
ਸ੍ਰੀ ਅੰਗਦ ਸਭ ਹੀ ਲਿਖਵਾਏ,
ਔਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਲਿਖਵਾਉਣੀ ਆਰੰਭ ਕੀਤੀ। ਤੇ
ਆਸਨ ਡਾਰ ਅਸੀਨ ਹੈ ਦਿਆਲਾ।
ਸਤਿਗੁਰੂ ਦਿਆਲੂ ਕਿਰਪਾਲੂ ਜੀ ਆਸਣ ਵਿਛਾ ਕਰਕੇ ਉੱਪਰ ਬੈਠੇ ਹੋਏ।
ਆਨ ਸੁਣਾ ਤਹਿ ਸਿੱਖ ਵਿਸਾਲਾ।
ਜਿਹੜੇ ਸਿੱਖ ਵੀ ਨੇ ਉਹ ਵੀ ਆ ਕਰਕੇ ਜਨਮ ਪੱਤਰੀ ਦੀ ਕਥਾ ਨੂੰ ਸੁਣਦੇ ਹਨ ਸਤਿਗੁਰਾਂ ਪਾਸ ਬੈਠ ਕੇ।
ਇੱਕ ਬੁੱਢਾ ਜੋ ਹੈ ਤਤ ਵੇਤਾ।
ਬਾਬਾ ਬੁੱਢਾ ਸਾਹਿਬ ਜੀ ਇੱਕ ਤਤ ਵੇਤੇ ਮਹਾਂਪੁਰਖ।
ਮੋਹ ਆਦ ਜੋਧਾ ਅਤ ਜੇਤਾ।
ਮੋਹ ਆਦਿਕ ਨੂੰ ਤੇ ਜੋਧਾ ਜਿਹੜਾ ਪੰਜਾਂ ਵਿਕਾਰ ਨੂੰ ਜਿੱਤਣ ਵਾਲਾ।
ਬਚਨ ਪਾਏ ਗੁਰਸੋਂ ਸਿਸ ਬੈਸਾ।
ਜਿਹੜਾ ਗੁਰੂ ਕੇ ਬਚਨ ਪਾ ਕਰਕੇ ਹਜ਼ੂਰ ਕਹਿਣਗੇ ਬਾਬਾ ਜੀ ਬੈਠ ਜਾਓ, ਹਜ਼ੂਰ ਸੱਚੇ ਪਾਤਸ਼ਾਹ ਬਚਨ ਪ੍ਰਾਪਤ ਕਰਕੇ ਬੈਠ ਗਏ ਬਾਬਾ ਜੀ ਲਾਗੇ।
ਭਇਓ ਪਰਮ ਬ੍ਰਿਧਨ ਤਨ ਜੈਸਾ।
ਔਰ ਜਿਨ੍ਹਾਂ ਦਾ ਸਰੀਰ ਖਾਲਸਾ ਜੀ ਬਿਰਧਾਂ ਵਾਲਾ ਸੀ, ਗੁਰੂ ਨਾਨਕ ਸਾਹਿਬ ਨੂੰ ਜਦੋਂ ਬਚਪਨ ਵਿੱਚ ਮਿਲੇ ਸੀ, ਬਜ਼ੁਰਗਾਂ ਵਾਲੀਆਂ ਗੱਲਾਂ ਕੀਤੀਆਂ, ਹਜ਼ੂਰ ਕਹਿਣਗੇ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ, ਉਸ ਵੇਲੇ ਸਰੀਰ ਬਿਰਧ ਅਵਸਥਾ ਵਾਲਾ ਹੋ ਗਿਆ ਸੀ। ਸੋ ਖਾਲਸਾ ਜੀ 125 ਸਾਲ ਸਾਰੀ ਜ਼ਿੰਦਗੀ ਬਾਬਾ ਜੀ ਨੇ ਭੋਗੀ, 6 ਸਤਿਗੁਰਾਂ ਦੇ ਦਰਸ਼ਨ ਦੀਦਾਰ ਉਹਨਾਂ ਨੇ ਕੀਤੇ ਐਸੇ ਮਹਾਂਪੁਰਖ।
ਖੱਟ ਪਾਤਸ਼ਾਹੀ ਰਹਿਓ ਹਦੂਰਾ।
6 ਪਾਤਸ਼ਾਹੀਆਂ ਤੱਕ ਹਜ਼ੂਰ ਦੇ ਦਰਸ਼ਨ ਦੀਦਾਰ ਕਰਦੇ ਰਹੇ, ਪਾਸ ਰਹੇ।
ਨਿਪੁੰਨ ਸੇਵਾ ਬਚਨ ਪੂਰਾ।
ਔਰ ਸਾਰੀ ਸੇਵਾ ਚ ਨਿਪੁੰਨ, ਬਚਨ ਮੰਨਣ ਚ ਪੂਰੇ ਸਨ।
ਸੋ ਸਰੋਤਾ ਬੈਸੋ ਮਤ ਧੀਰਾ।
ਉਹ ਭਾਈ ਬੁੱਢਾ ਸਾਹਿਬ ਜੀ ਸਰੋਤੇ ਧੀਰਜ ਮਤ ਵਾਲੇ ਸਤਿਗੁਰਾਂ ਦੇ ਪਾਸ ਬੈਠੇ ਹੋਏ।
ਸੁਣਨ ਕਥਾ ਜੋ ਹਰਹਿ ਭਵ ਪੀਰਾ।
ਜਿਹੜੇ ਸੰਸਾਰ ਦੀ ਪੀੜਾ ਨੂੰ ਹਰਨ ਵਾਲੀ ਗੁਰੂ ਨਾਨਕ ਸਾਹਿਬ ਦੀ ਕਥਾ ਨਾ ਸੁਣਨ ਵਾਸਤੇ ਬੈਠੇ।
ਅਮਰਦਾਸ ਤੇਜੋ ਕੇ ਨੰਦਨ।
ਬਾਬਾ ਤੇਜ ਭਾਨ ਜੀ ਦੇ ਸਪੁੱਤਰ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਬੈਠੇ ਹੋਏ।
ਸੇਵੇ ਜਨ ਅੰਗਦ ਦੁੱਖ ਕੰਦਨ।
ਜਿਹੜੇ ਸੇਵਾ ਵਿੱਚ ਲੱਗੇ ਹੋਏ ਨੇ, ਧੰਨ ਗੁਰੂ ਅੰਗਦ ਸਾਹਿਬ ਦੁੱਖਾਂ ਦੇ ਕੱਟਣ ਵਾਲੇ ਸਤਿਗੁਰਾਂ ਦੀ ਸੇਵਾ ਵਿੱਚ ਹਨ।
ਗੁਰਤਾ ਪਾਏ ਜਨ ਪਸਚਾਤੇ।
ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪ੍ਰਾਪਤ ਕੀਤੀ।
ਸੁਣਤ ਭਾਏ ਸੋ ਕਥਾ ਸੁਹਾਤੇ।
ਉਹ ਸੁਹੋਵਨੀ ਸੁਹਾਵਣੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਵੀ ਸੁਣ ਰਹੇ ਹਨ।
ਗੁਰਮੁਖ ਇੱਕ ਜੀਵਾ ਭਾਈ।
ਭਾਈ ਜੀਵਾ ਨਾਮ ਦਾ ਸੀ ਗੁਰਮੁਖ ਤਾਈ ਦੇ ਜੀਵਨ ਵਾਲਾ, ਉਹ ਵੀ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਦੇ ਨਾਮ ਲਿਖੇ ਹੋਏ ਨੇ, ਐਸੇ ਗੁਰੂ ਕੇ ਸਿੱਖ ਸਤਿਗੁਰਾਂ ਪਾਸ ਬੈਠੇ ਹੋਏ।
ਮਨ ਬਾਚੇ ਕ੍ਰਮ ਜਿਨ ਸੇਵਕ ਮਾਏ।
ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੀ ਸੇਵਾ ਕਮਾਉਣਾ ਕੀਤੀ, ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੇ।
ਸ੍ਰੀ ਅੰਗਦ ਹਿੱਤ ਭੋਜਨ ਤਿਆਰੇ।
ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਲਾਂਗਰੀ ਸੀ ਭਾਈ ਜੀਵਾ, ਰੋਜ਼ ਲੰਗਰ ਤਿਆਰ ਕਰਿਆ ਕਰਦਾ।
ਕਰਤ ਪ੍ਰੀਤ ਸੋ ਰੁਚਰ ਸਵਾਰੇ।
ਬੜੇ ਸੁੰਦਰ ਤਰੀਕੇ ਨਾਲ, ਬੜੀ ਪ੍ਰੀਤੀ ਦੇ ਨਾਲ ਸਤਿਗੁਰੂ ਗਰੀਬ ਨਵਾਜ ਦਾ ਲੰਗਰ ਸਵਾਰ ਦਾ ਤਿਆਰ ਕਰਦਾ।
ਪਾਰੋ ਜੁਲਕਾ ਪੁਨ ਸਿੱਖ ਏਕੋ।
ਬ੍ਰਹਮ ਗਿਆਨੀ ਭਾਈ ਪਾਰੋ ਜੁਲਕਾ ਜੀ ਗੁਰੂ ਕੇ ਸਿੱਖ।
ਪਰਮ ਹੰਸ ਕੋ ਜਾਸ ਵਿਵੇਕੋ।
ਜਿਨ੍ਹਾਂ ਦੀ ਵਿਵੇਕ ਵਾਲੀ ਬੁੱਧੀ ਤੇ ਪਰਮ ਹੰਸ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ।
ਤਜਨ ਅਸਾਰੰ ਸਾਰ ਗ੍ਰਹਿਤੇ।
ਜਿਹੜੇ ਛੱਡਣ ਯੋਗ ਨੇ ਮਿਥਿਆ ਪਦਾਰਥ, ਉਹਨਾਂ ਨੂੰ ਛੱਡਣ ਵਾਲੀ ਤੇ ਗ੍ਰਹਿਣ ਕਰਨ ਵਾਲੇ ਸਚਿਆਈ ਦੇ ਗੁਣ ਜਿਹੜੇ ਨੇ ਉਹ ਗ੍ਰਹਿਣ ਕਰਨ ਵਾਲੀ, ਜਿਨ੍ਹਾਂ ਦੀ ਬਿਰਤੀ ਐਸੀ ਹੈ।
ਪਾਏ ਆਪ ਕੇ ਜਿਉ ਹੰਸਨ ਰੀਤੇ।
ਜਿਵੇਂ ਹੰਸ ਦੀ ਰੀਤੀ ਹੁੰਦੀ ਨਾ ਖਾਲਸਾ ਜੀ, ਹੰਸ ਵਰਗੇ ਦੁੱਧ ਤੇ ਪਾਣੀ ਤੁਸੀਂ ਮਿਕਸ ਕਰਕੇ ਰੱਖਦੇ ਹੋ, ਮਿਲਾ ਕੇ ਉਹ ਜਦੋਂ ਚੁੰਝ ਪਾਉਂਦਾ ਨਾ ਉਹਦੇ ਵਿੱਚ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ, ਪਾਣੀ ਵੱਖਰਾ ਹੋ ਜਾਂਦਾ, ਪਾਣੀ ਉਹ ਛੱਡ ਦਿੰਦਾ ਤੇ ਦੁੱਧ ਦੀਆਂ ਫੁੱਟੀਆਂ ਉਹ ਖਾ ਲੈਂਦਾ। ਇਉਂ ਤਤ ਮਿਥਿਆ ਵਿਵੇਚਨ ਕਰਨ ਵਾਲੇ ਹੰਸਾਂ ਵਰਗੀ ਬਿਰਤੀ ਵਾਲੇ ਭਾਈ ਪਾਰੋ ਜੁਲਕਾ।
ਸੈਨ ਸਰਸ ਇੱਕ ਧਿੰਗਾ ਨਾਈ।
ਭਾਈ ਇਸ ਤਰ੍ਹਾਂ ਸੈਨ ਭਗਤ ਦੀ ਬਰਾਦਰੀ, ਨਾਈ ਬਰਾਦਰੀ ਵਿੱਚੋਂ ਇੱਕ ਭਾਈ ਗੁਰੂ ਕਾ ਸਿੱਖ ਧਿੰਗਾ।
ਜਨ ਸਿੱਖੇ ਕੇ ਰੀਤ ਕਮਾਏ।
ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਰਹੁ ਰੀਤੀ ਸਿੱਖੀ ਦੀ ਨੂੰ ਨਿਭਾਉਣਾ ਕੀਤਾ, ਕਮਾਇਆ ਜੀਵਨ ਵਿੱਚ।
ਭਾ ਮੁਰੀਦ ਮੁਰਦੇ ਕੀ ਨਿਆਈ।
ਔਰ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ ਦਾ ਮੁਰੀਦ ਐਸਾ ਬਣਿਆ ਜਿਵੇਂ ਮੁਰਦਾ ਹੁੰਦਾ, ਮੁਰਦਾ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ, ਗੁਰੂ ਕਾ ਸਿੱਖ ਵੀ ਖਾਲਸਾ ਜੀ ਐਸੇ ਗੁਰੂ ਕੇ ਸਿੱਖ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਜਿਵੇਂ ਕਬਰ ਵਿੱਚ ਮੁਰਦਾ ਪਿਆ ਹੁੰਦਾ ਇਉਂ ਗੁਰੂ ਗੋਰਮੇ ਸਿੱਖ ਸਮਾਏ। ਅੱਗੇ ਭਾਈ ਸਾਹਿਬ ਜੀ ਕਹਿਣਗੇ ਗੁਰੂ ਰੂਪੀ ਕਬਰ ਵਿੱਚ ਸਿੱਖ ਸਦਾ ਵਾਸਤੇ ਸਮਾਇਆ ਰਹਿੰਦਾ ਹੈ, ਐਸੇ ਮੁਰਦੇ ਵਰਗਾ ਜੀਵਨ ਜਿਨ੍ਹਾਂ ਦਾ ਭਾਵ ਕੋਈ ਆਪਣੀ ਹੀਲ ਹੁੱਜਤ, ਕੋਈ ਬੁੱਧੀ ਦੀ ਸਿਆਣਪ ਨਹੀਂ, ਜੋ ਸਤਿਗੁਰੂ ਦੀ ਆਗਿਆ ਦਾ ਪਾਲਣ ਕਰਨਾ।
ਗੁਰੂ ਗੋਰ ਮੈਂ ਕੀਨ ਸਮਾਏ।
ਔਰ ਗੁਰੂ ਰੂਪੀ ਗੋਰ ਕਬਰ ਵਿੱਚ ਹਰ ਵੇਲੇ ਹੁਕਮ ਵਿੱਚ ਸਮਾਏ ਲਈ ਵਲੀਨ ਹੋਏ ਰਹਿੰਦੇ ਨੇ ਗੁਰੂ ਕੇ ਸਿੱਖ।
ਇਹਦੇ ਆਦਿਕ ਜੋ ਸੇਵਕ ਪ੍ਰੇਮੀ।
ਇਹ ਆਦਿਕ ਜਿੰਨੇ ਗੁਰੂ ਕੇ ਪ੍ਰੇਮੀ ਸਿੱਖ ਸੀ ਨਾ, ਸੇਵਾ ਕਰਨ ਵਾਲੇ ਹਜ਼ੂਰ ਦੇ ਹਜ਼ੂਰੀਏ ਸਿੱਖ।
ਭਾਏ ਕਥਾ ਸੁਣਨੇ ਕੇ ਨੇਮੀ।
ਉਹ ਸਾਰੇ ਕਥਾ ਸੁਣਨ ਵਾਲੇ ਨੇਮੀ ਪ੍ਰੇਮੀ ਗੁਰੂ ਕੇ ਚਰਨਾਂ 'ਚ ਬੈਠੇ ਹੋਏ ਸੁਣਦੇ ਹਨ।
ਅਪਰ ਮਨੋਜ ਆਵਹਿ ਕਰ ਕਰ ਹਿਤ।
ਹੋਰ ਵੀ ਜਿਹੜੇ ਮਨੁੱਖ ਨੇ ਨਾ ਹਿਤ ਪ੍ਰੇਮ ਕਰਕੇ ਕਥਾ ਸੁਣਨ ਵਾਸਤੇ ਆਉਂਦੇ ਨੇ ਖਡੂਰ ਦੇ।
ਸੁਣਹਿ ਕਥਾ ਬੇਦੇ ਕੁਲ ਕੇਤੋ।
ਔਰ ਬੇਦੀਆਂ ਦੇ ਕੁਲ ਦੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਦੀ ਕਥਾ ਸੁਣਦੇ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ।
ਦੋਹਰਾ ਬਾਲਾ ਕਰਤ ਉਚਾਰ ਮੁਖ।
ਭਾਈ ਬਾਲਾ ਜੀ ਮੁਖੋਂ ਉਚਾਰਨ ਕਰਦੇ ਹਨ।
ਪੈੜੇ ਲਿਖੇ ਸੁਧਾਰ।
ਭਾਈ ਪੈੜਾ ਮੁਖਾ ਜੀ ਸੁਧਾਰ ਕੇ ਲਿਖ ਰਹੇ ਹਨ।
ਲਿਖਵਾਈ ਅੰਗਦ ਗੁਰੂ।
ਲਿਖਵਾ ਰਹੇ ਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ।
ਜਗ ਕੇ ਕਾਜ ਉਧਾਰ।
ਜਗਤ ਦੇ ਉਧਾਰ ਕਲਿਆਣ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲਿਖਵਾ ਰਹੇ ਹਨ। ਇੱਥੇ ਪ੍ਰਸੰਗ ਦੀ ਸਮਾਪਤੀ ਹੋਈ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਅੱਗੇ ਇੱਕ ਸ਼ਬਦ ਫਰਮਾਉਂਦੇ ਹਨ।
ਸੋ ਸੁਣ ਵਰਣਨ ਕਰਤ ਕਵ।
ਉਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰੀ ਕਥਾ ਵਰਣਨ ਕਰਕੇ ਲਿਖਦਾ ਹਾਂ।
ਛੰਦ ਚੌਪੇ ਬੰਦ।
ਔਰ ਛੰਦਾਬੰਦੀ ਵਿੱਚ ਚੌਪੀਆਂ ਆਦਿਕ ਛੰਦਾਬੰਦੀ ਵਿੱਚ ਲਿਖਣ ਦਾ ਯਤਨ ਕਰਨ ਲੱਗਾ ਹਾਂ।
ਸ੍ਰੀ ਨਾਨਕ ਪਰਮਾਤਮਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਦਾ ਸਰੂਪ।
ਬੰਦਨ ਕਰ ਸੁਖ ਕੰਦ।
ਮੈਂ ਉਹਨਾਂ ਸਤਿਗੁਰਾਂ ਦੇ ਚਰਨਾਂ ਤੇ ਬੰਦਨ ਨਮਸਕਾਰ ਕਰਦਾ ਜੋ ਸੁਖ ਕੰਦ ਸੁਖਾਂ ਦਾ ਕੰਦ ਮੂਲ ਹਨ, ਮੁੱਢ ਹਨ ਸੁਖਾਂ ਦੇ ਦੇਣ ਵਾਲੇ ਸਤਿਗੁਰੂ ਜੀ। ਇਸੇ ਪ੍ਰਸੰਗ ਅਧਿਆਸ ਦੀ ਸਮਾਪਤੀ ਹੋਈ ਹੈ। ਸੋ ਖਾਲਸਾ ਜੀ, ਐਸਾ ਗੁਰੂ ਕਾ ਪਵਿੱਤਰ ਇਤਿਹਾਸ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਥਾ ਲਿਖਵਾ ਰਹੇ ਨੇ। ਆਪਾਂ ਸੁਣ ਕੇ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੀਏ, ਗੁਰੂ ਕੀ ਸਿੱਖੀ ਕਮਾ ਸਕੀਏ, ਜਿਸ ਕਰਕੇ ਸਾਡਾ ਜੀਵਨ ਉਹਨਾਂ ਗੁਰਸਿੱਖਾਂ ਵਾਲਾ ਬਣ ਸਕੇ ਜਿਨ੍ਹਾਂ ਨੇ ਸਾਰਾ ਤਨ ਮਨ ਧਨ ਸਤਿਗੁਰੂ ਤੋਂ ਨਿਸ਼ਾਵਰ ਕੀਤਾ, ਗੁਰੂ ਕੀ ਸਿੱਖੀ ਕਮਾਈ। ਆਪਾਂ ਵੀ ਗੁਰੂ ਕੇ ਸਿੱਖ ਹਾਂ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਗੁਰੂ ਕੀ ਸਿੱਖੀ ਦਾ ਕਿਨਕਾ ਕੁ ਸਾਡੇ ਹਿਰਦੇ 'ਚ ਵੱਸ ਜਾਵੇ, ਜਿਸ ਕਰਕੇ ਸਿੱਖੀ ਦੀ ਦਾਤ ਸਾਨੂੰ ਵੀ ਪ੍ਰਾਪਤ ਹੋ ਸਕੇ। ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਇਸ ਵਾਰੀ ਦੇ ਪ੍ਰੋਗਰਾਮ ਦੇ ਮੁਤਾਬਕ ਕੱਲ੍ਹ ਦਾ ਸ਼ਾਮ ਦਾ ਇੱਕ ਦੀਵਾਨ ਹੋਰ ਰਹਿ ਗਿਆ। ਸੋ ਖਾਲਸਾ ਜੀ, ਫਿਰ ਅਗਲੇ ਪੜਾਅ ਪ੍ਰੋਗਰਾਮ 'ਤੇ ਪਹੁੰਚਣਾ। ਸੋ ਅਸੀਸ ਬਖਸ਼ਣੀ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਹੋਵੇ ਗੁਰੂ ਕੀ ਸਿੱਖੀ ਦਾ ਪ੍ਰਚਾਰ, ਰਲ ਮਿਲ ਕੇ ਗੁਰੂ ਕੇ ਗੁਣ ਗਾਉਣ ਦਾ, ਸਤਿਗੁਰੂ ਇਸੇ ਤਰ੍ਹਾਂ ਸਬੱਬ ਬਣਾਈ ਰੱਖਣ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਸਭ ਅਸੀਸ ਬਖਸ਼ਣੀ ਜੀ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਗੁਰਮੁਖ ਪਿਆਰੇ ਭਾਈ ਸਤਨਾਮ ਸਿੰਘ ਜੀ ਅਰਸ਼ੀ ਜੀ ਦਾ ਜਥਾ ਬੜਾ ਸੁੰਦਰ, ਨੌਜਵਾਨ ਬੜੀਆਂ ਆਵਾਜ਼ਾਂ ਸੁੰਦਰ ਨੇ, ਗੁਰੂ ਕਾ ਇਤਿਹਾਸ ਸੁਣਾਉਂਦੇ ਨੇ, ਸਤਿਗੁਰੂ ਰਹਿਮਤ ਕਰਨ। ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਨੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਜੀ।
ਸੋ ਸੁਣ ਵਰਣਨ ਕਰਤ ਕਵ, ਛੰਦ ਚੌਪੇ ਬੰਦ, ਸ੍ਰੀ ਨਾਨਕ ਪਰਮਾਤਮਾ, ਬੰਦਨ ਕਰ ਸੁਖ ਕੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।